दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रलके आखिए तन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास आप जी श्रवण कर रहे से प्रसंग चल रहा से बंदा बहादुर का प्रसंग इथों तक पहुंच चुका है कि सतगुरु सच्चे पातशाह जी ने बंदे नू उपदेश दिता और सतगुरु सच्चे पातशाह जी ने बंदे दे नाल पांच अपने सिख भेजण दा हुक्म दिता है। सतगुरु सच्चे पातशाह जी ने बंदे नू आख्या कि ये पंजे ही तेरे नाल रहणगे जेकर कदे तू गलती करेगा ये तेनू रोकणगे और तेरे नाल मिल के वैरियां दे नाल लड़नगे। सतगुरु सच्चे पातशाह जी ने आख्या कि इन्हां मेरे सिखां दे जिहड़े हिरदे ने ओह बड़े शुद्ध ने ते तेरी हर एक प्रकार दे नाल वड्डी सहायता करनगे। सो सतगुरु सच्चे पातशाह जी ने इस तरह दा उपदेश दिता। कल इत्थे कोई कथा पहुंची सी, अज इत्थों अगे मैं प्रारंभ करदा। सुन बंदा मन पायो आनंद बंदे पग पंकज कर बंद। उस वेले बंदा सतगुरु सच्चे पातशाह जी दे बचना नू सुन के आनंदित होया और सतगुरु सच्चे पातशाह जी दे चरण कमलां दे उत्ते उसने हाथ जोड़ के वंदना कीती। तुम सहाय ते करो बिनाशा तुरक तेज हानो चाहूं पासा। बंदे ने आख्या गरीब नवाज तुहाडी सहायता दे नाल मैं सारे ही जिहड़े तुरक ने उन्हां दा नाश कर दांगा। सच्चे पातशाह जिन्हां तुरकां दा चार सफेरे राज पसरिया उन्हां तुरकां नूं मार देंगा। कर बख्शिश को गुर चढ़ आए आव चल नगर सेवर जिस थाए। कवि जी लिख रहे ने कि इस तरह की बख्शिश करके बंदे दे उते सतगुरु सच्चे पातशाह जी घोड़े ते असवारी करके वापस उसे ही डेरे ते पहुंच गए ने जिन्हू अवचल भी कहिंदे ने। हजूर साहब भी उस नू कहा जांदा है, अवचल नगर भी कहा जांदा है। इस तरीके दे नाल जिथे के इस वेले हजूर साहब गुरुद्वारा बनिया है उस जगह ते सतगुरु सच्चे पातशाह जी पहुंच गए ने बंदे नू सारा उपदेश दे के। उस वेले बंदे बहादुर ने सतगुरु सच्चे पातशाह जी दे चरणा दे विच आण के इस तरह दी अर्ज कीती जदों सतगुरु सच्चे पातशाह जी उस डेरे दे विच पहुंचे।
मेरी वाग है आप दे हाथ स्वामी जिस तरफ चाहो सो पवा देहो मैं अजो ही जान नू तैयार हां जी पूरे करां जो हुक्म सुना देहो। सब कम ता सारे ही आप करने सब कम ता ਸਾਰੇ ਹੀ ਆਪ ਕਰਨੇ। ਮੈਨੂੰ ਕਰ ਕਿਰਪਾ ਵੜਿਆ ਦੇਹੋ, ਬਸ ਮੈਂ ਤਿਆਰ ਕਰਤਾਰ ਸਿੰਘਾ, ਖੁਸ਼ੀ ਨਾਲ ਹੁਣ ਮੈਨੂੰ ਵਿਦਾ ਕਰ ਦੇਹੋ। ਬੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਕਿ ਗਰੀਬ ਨਵਾਜ਼, ਮੈਂ ਤੇ ਤਿਆਰ ਹਾਂ, ਖੁਸ਼ੀ ਦੇ ਨਾਲ ਮੈਨੂੰ ਵਿਦਾ ਕਰੋ।
ਸਾਹਿਬ ਜਾ ਦੇ ਕੀ ਨਸ ਤਿਆਰ, ਗਮ ਨੋ ਰਣ ਕੋ ਜਮਨਾ ਪਾਰ।
ਉਸ ਵੇਲੇ ਬੰਦੇ ਦੀ ਅਰਜ਼ ਨੂੰ ਸਤਿਗੁਰਾਂ ਨੇ ਪ੍ਰਵਾਨ ਕੀਤਾ। ਉਹ ਜਿਹੜੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੰਦੇ ਦੇ ਨਾਲ ਭੇਜਣੇ ਸੀ, ਉਹਨਾਂ ਨੂੰ ਤਿਆਰ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ, ਗਮ ਨੋ ਰਣ ਕੋ ਜਮਨਾ ਪਾਰ, ਜਮਨਾ ਤੋਂ ਪਾਰ ਜਾ ਕੇ ਤੁਸੀਂ ਰਣ ਕਰਨਾ ਹੈ, ਇਸ ਕਰਕੇ ਤੁਸੀਂ ਇੱਥੋਂ ਚੱਲ ਪਾਓ।
ਪੰਚ ਸਿੰਘ ਹੋਏ ਸਭ ਤਿਆਰ, ਵਸਤ ਸ਼ਸਤਰ ਸਭ ਕਰ ਸੰਭਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਪੰਜ ਸਿੰਘ ਬੰਦੇ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋਏ ਨੇ। ਉਹਨਾਂ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਚੰਗੀ ਤਰ੍ਹਾਂ ਸਾਂਭ ਲਿਆ।
ਹੈ ਅਰੋਹ ਕਰ ਪੰਥ ਪਿਆਨੇ, ਬੰਦ ਚਰਨ ਗੁਰ ਕੋ ਤਰ ਧਿਆਨੇ।
ਸਾਰੇ ਹੀ ਘੋੜਿਆਂ ਦੇ ਉੱਤੇ ਸਵਾਰ ਹੋਏ ਨੇ, ਰਸਤੇ ਦੇ ਉੱਤੇ ਚੱਲ ਪਏ ਨੇ। ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਾਰਨ ਕੀਤਾ।
ਦੇਸ ਕਾਲ ਦੀਆਂ ਸਮਝ ਗੱਲਾਂ, ਰਾਜਨੀਤ ਦੇ ਢੰਗ ਸਿਆਣ ਪਾਈ। ਗੁਰੂ ਘਰ ਦੇ ਵੈਰੀਆਂ ਸਾਰਿਆਂ ਦੇ, ਸਾਰੇ ਦੱਸ ਕੇ ਪਤੇ ਨਿਸ਼ਾਨ ਪਾਈ। ਚੁਣ ਪੰਥ ਜਥੇਦਾਰ ਨਾਲ ਕੀਤੇ, ਨਾਮ ਉਹਨਾਂ ਦੇ ਤਰੋ ਤੇ ਆਣ ਪਾਈ। ਕਾਹਨ ਸਿੰਘ ਤੇ ਬਿਨੋਦ ਸਿੰਘ ਦੋਵੇਂ, ਬਾਜ ਸਿੰਘ ਤੇ ਵਿਜੈ ਸਿੰਘ ਜਾਣ ਪਾਈ। ਰਾਮ ਸਿੰਘ ਸਣੇ ਹੋਰ ਵੀ ਸਾਥੀ, ਕੀਤੇ ਬੰਦੇ ਦੇ ਨਾਲ ਪਛਾਣ ਪਾਈ। ਕੰਮ ਕਰਨਾ ਨਾਲ ਇਤਫਾਕ ਤੁਸਾਂ, ਕਰ ਇੱਕ ਸਲਾਹ ਇੱਕ ਜਾਣ ਪਾਈ। ਸਿੰਘਾਂ ਵੱਲ ਦਿੱਤੇ ਲਿਖ ਹੁਕਮ ਨਾਮੇ, ਸਿੰਘਾਂ ਵੱਲ ਦਿੱਤੇ ਲਿਖ ਹੁਕਮ ਨਾਮੇ। ਫੇਰ ਲਿਖਿਆ ਸਾਰਾ ਬਿਆਨ ਪਾਈ। ਤੁਰਦੇ ਹੋਇਆਂ ਨੂੰ ਇੱਕ ਨਗਾਰਾ ਦਿੱਤਾ, ਥੋੜਾ ਜੰਗ ਦਾ ਸਾਜ ਸਮਾਨ ਪਾਈ। ਜਥਾ ਤੋਰਿਆ ਸੋਦ ਅਰਦਾਸ ਗੁਰਾਂ, ਜਥਾ ਤੋਰਿਆ ਸੋਦ ਅਰਦਾਸ ਗੁਰਾਂ। ਤੁਰੇ ਸਿੰਘ ਸਾਰੇ ਹੁਕਮ ਮਾਨ ਪਾਈ। ਗਿਆ 1764 ਕਰਤਾਰ ਸਿੰਘਾ, ਸਾਲ ਚੜਨਾ ਸੀ ਨਵਾਂ ਹੁਣ ਆਣ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਵਿਦਾ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬੰਦੇ ਦਾ ਜਿਹੜਾ ਮਿਲਾਪ ਹੋਇਆ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਉਸ ਨੂੰ ਬਿਆਨ ਕੀਤਾ ਹੈ। ਤੇ ਦੂਸਰੇ ਪਾਸੇ ਜਿਹੜੇ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ, ਉਹਨਾਂ ਨੇ ਕਿਸ ਤਰ੍ਹਾਂ ਬੰਦੇ ਦੇ ਨਾਲ ਮਿਲਾਪ ਹੋਇਆ ਸਤਿਗੁਰਾਂ ਦਾ, ਉਸ ਨੂੰ ਆਪਣੇ ਬੈਂਤਾਂ ਦੇ ਵਿੱਚ ਬਿਆਨ ਕੀਤਾ ਹੈ। ਤੇ ਮੈਂ ਉਸੇ ਤਰ੍ਹਾਂ ਦੋਵਾਂ ਕਮੀਆਂ ਦੇ ਅਨੁਸਾਰ ਸਾਧ ਸੰਗਤ ਦੇ ਸਨਮੁਖ ਬੰਦੇ ਜੀ ਦਾ ਸਤਿਗੁਰੂ ਜੀ ਦੇ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ, ਉਸ ਨੂੰ ਅਰਜ ਕੀਤਾ ਹੈ। ਇਸ ਤੋਂ ਇਲਾਵਾ ਚੰਨਣ ਸਿੰਘ ਜੀ ਚਮਨ ਹਾਸ ਰਸ ਦੇ ਬਹੁਤ ਵੱਡੇ ਕਵੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੰਦੇ ਦਾ ਮਿਲਾਪ ਸਤਿਗੁਰੂ ਗੋਬਿੰਦ ਸਿੰਘ ਜੀ ਨਾਲ ਲਿਖਿਆ ਹੈ, ਉਹਨਾਂ ਨੇ ਇੱਕ ਕਵਿਤਾ ਲਿਖੀ ਹੈ ਇਸ ਪ੍ਰਸੰਗ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਮਾਧੋ ਦਾਸ ਦੇ ਡੇਰੇ ਤੇ ਪਹੁੰਚੇ, ਕਿਸ ਤਰ੍ਹਾਂ ਪਲੰਗ ਤੇ ਜਾ ਕੇ ਬੈਠੇ ਤੇ ਕਿਸ ਤਰ੍ਹਾਂ ਮਾਧੋ ਦਾਸ ਦਾ ਸਤਿਗੁਰਾਂ ਦੇ ਨਾਲ ਮੇਲ ਹੋਇਆ। ਇਸ ਤੋਂ ਪਹਿਲਾਂ ਕਿ ਮੈਂ ਇਸ ਕਥਾ ਨੂੰ ਇਥੋਂ ਅੱਗੇ ਤੋਰਾਂ। ਇਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਕਵਿਤਾ ਲਿਖੀ ਹੈ ਇਸ ਪ੍ਰਸੰਗ ਦੇ ਬਾਬਤ, ਮੈਂ ਸਾਧ ਸੰਗਤ ਨੂੰ ਉਹ ਪੜ੍ਹ ਕੇ ਸੁਣਾਵਾਂ। ਉਹ ਲਿਖਦੇ ਨੇ, ਰੁੱਤ ਬਰਸਾਤ ਦੀ ਤੇ ਨਦੀ ਦਾ ਕਿਨਾਰਾ ਏ, ਨਦੀ ਦੇ ਕਿਨਾਰੇ ਤੇ ਸੁਹਾਵਣਾ ਨਜ਼ਾਰਾ ਏ, ਸੁਹਾਵਣਾ ਏ ਨਜ਼ਾਰਾ ਜਿੱਥੇ ਬਿਰਛਾਂ ਦੀ ਛਾਂ ਏ, ਬਿਰਛਾਂ ਦੀ ਛਾਵੇਂ ਰਮਣੀਕ ਜਿਹੀ ਥਾਂ ਏ। ਮਾਧੋ ਦਾਸ ਦੇ ਡੇਰੇ ਬਾਰੇ ਦੱਸ ਰਹੇ ਨੇ। ਥਾਂ ਰਮਣੀਕ ਜਿਹਦਾ ਵਲਿਆ ਚੁਫੇਰਾ ਏ, ਵਲੇ ਹੋਏ ਚੁਫੇਰੇ ਵਿੱਚ ਲਾਇਆ ਕਿਸੇ ਡੇਰਾ ਏ, ਡੇਰੇ ਵਿੱਚ ਰਹਿੰਦਾ ਇੱਕ ਸਾਧੂਆਂ ਦਾ ਟਾਣਾ ਏ, ਕੋਈ ਵਿੱਚੋਂ ਪੈਂਗਾ ਅਤੇ ਕੋਈ ਵਿੱਚੋਂ ਕਾਣਾ ਏ। ਹਾਸ ਰਸ ਦੇ ਕਵੀ ਨੇ, ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ। ਡੇਰੇ ਵਿੱਚ ਰਹਿੰਦਾ ਇੱਕ ਸਾਧੂਆਂ ਦਾ ਟਾਣਾ ਏ, ਕੋਈ ਵਿੱਚੋਂ ਪੈਂਗਾ ਅਤੇ ਕੋਈ ਵਿੱਚੋਂ ਕਾਣਾ ਏ, ਕਿਸੇ ਤਿੜ ਧੋਤੀ ਅਤੇ ਕਿਸੇ ਦੇ ਲੰਗੋਟੀ ਏ, ਕਿਸੇ ਟਿੰਡ ਆਪਣੇ ਕਰੇਲੇ ਵਾਂਗੂ ਕੋਟੀ। ਸੋਹਣੇ ਸੋਹਣੇ ਫੁੱਲਾਂ ਨਾਲ ਥਾਉ ਸਾਰੀ ਭਰੀ ਏ, ਫੁੱਲਾਂ ਦੇ ਵਿਚਾਲੇ ਇੱਕ ਬਣੀ ਬਾਰਾਂ ਦਰੀ। ਜਿਸ ਦੀਆਂ ਕੰਧਾਂ ਦਾ ਗੁਲਾਬੀ ਜਿਹਾ ਰੰਗ ਹੈ, ਬਾਰਾਂ ਦਰੀ ਵਿੱਚ ਇੱਕ ਵਿਸ਼ਿਆ ਪਲੰਘ ਹੈ, ਬਾਰਾਂ ਦਰੀ ਵਿੱਚ ਇੱਕ ਵਿਸ਼ਿਆ ਪਲੰਘ ਹੈ। ਡੇਰੇ ਵਿੱਚ ਬੀਜੇ ਹੋਏ ਤਾਰਾਂ ਤੇ ਕਰੇਲੇ ਨੇ, ਅੰਬ ਅਮਰੂਦ ਨਾਲੇ ਜਾਮਣਾ ਤੇ ਕੇਲੇ ਨੇ। ਡੇਰੇ ਵਿੱਚ ਬੀਜੇ ਹੋਏ ਤਾਰਾਂ ਤੇ ਕਰੇਲੇ ਨੇ, ਅੰਬ ਅਮਰੂਦ ਨਾਲੇ ਜਾਮਣਾ ਤੇ ਕੇਲੇ ਨੇ, ਰੁੱਖਾਂ ਨਾਲ ਬੱਜੇ ਹੋਏ ਬੱਕਰੀ ਦੇ ਲੇਲੇ ਨੇ। ਚੰਗਾ ਹੀ ਗੁਰੂ ਹੋਣਾ ਜਿਹਦੇ 25-26 ਚੇਲੇ ਨੇ, ਚੰਗਾ ਹੀ ਗੁਰੂ ਹੋਣਾ ਹੈ ਜਿਹਦੇ 25-26 ਚੇਲੇ ਨੇ। ਕੁਝ ਸਾਧ ਭੰਗ ਦੇ ਪਕੌੜੇ ਤਲੀ ਜਾਂਦੇ ਆ, ਬਾਕੀ ਦੇ ਪਿੰਡੇ ਤੇ ਸਵਾਹ ਮਲੀ ਜਾਂਦੇ ਆ। ਅਚਨਚੇਤ ਡੇਰੇ ਵਿੱਚ ਰੌਲਾ ਜਿਹਾ ਪੈ ਗਿਆ, ਹਰ ਇੱਕ ਸਾਧ ਹੱਕਾ ਬੱਕਾ ਜਿਹਾ ਰਹਿ ਗਿਆ। ਵੇਖਦੇ ਕਿ ਗੇਟ ਲਾਗੇ ਬੰਦੇ ਕੁਝ ਖੜੇ ਆ, ਸਾਰਿਆਂ ਦੇ ਸਾਰੇ ਬੰਦੇ ਘੋੜਿਆਂ ਤੇ ਚੜੇ ਆ। ਵੇਖਦੇ ਕਿ ਗੇਟ ਲਾਗੇ ਬੰਦੇ ਕੁਝ ਖੜੇ ਆ, ਸਾਰਿਆਂ ਦੇ ਸਾਰੇ ਬੰਦੇ ਘੋੜਿਆਂ ਤੇ ਚੜੇ ਆ। ਸਤਨਾਮ ਵਾਹਿਗੁਰੂ ਮੂੰਹਾਂ ਚੋਂ ਅਲਾਪਦੇ, ਉਹ ਰਾਹੀ ਜੇ ਜਾਪਦੇ ਸਿਪਾਹੀ ਜੇ ਜਾਪਦੇ, ਉਰਾਹੀ ਜੇ ਜਾਪਦੇ ਸਿਪਾਹੀ ਜੇ ਜਾਪਦੇ। ਅੱਗੇ ਅੱਗੇ ਸਾਰਿਆਂ ਦੇ ਇੱਕ ਜਥੇਦਾਰ ਆ, ਸੋਹਣਾ ਏ ਦਸਤਾਰਾ ਅਤੇ ਘੋੜੇ ਤੇ ਸਵਾਰ ਆ। ਏਦਾਂ ਦਸਮੇਸ਼ ਪਿਤਾ ਸਾਰਿਆਂ ਚ ਸੱਜਦਾ, ਚੌਦਵੀਂ ਦਾ ਚੰਨ ਜਿਵੇਂ ਤਾਰਿਆਂ ਚ ਸੱਜਦਾ। ਜਾਪਦਾ ਜਲਾਲ ਤੋਂ ਉਹ ਯਸ਼ੋਧਰਾ ਦਾ ਸ਼ਾਮ ਏ, ਪਰ ਤੀਰ ਉਹਦੇ ਦੱਸਦੇ ਅਯੁੱਧਿਆ ਦਾ ਰਾਮ ਏ। ਜਾਪਦਾ ਜਲਾਲ ਤੋਂ ਇਹ ਯਸ਼ੋਧਰਾ ਦਾ ਸ਼ਾਮ ਏ, ਪਰ ਤੀਰ ਉਹਦੇ ਦੱਸਦੇ ਇਹ ਅਯੁੱਧਿਆ ਦਾ ਰਾਮ ਏ। ਮੁੱਖੜਾ ਨੁਰਾਨੀ ਉਹਦੇ ਨੈਣਾ ਚ ਖੁਮਾਰੀ ਏ, ਗਯਾ ਜੀ ਤੋਂ ਆਏ ਜਿਵੇਂ ਬੁੱਧ ਦੀ ਸਵਾਰੀ ਏ, ਗਯਾ ਜੀ ਤੋਂ ਆਈ ਜਿਵੇਂ ਬੁੱਧ ਦੀ ਸਵਾਰੀ ਏ। ਦਿਸੇ ਕਿਰਪਾਨ ਤੋਂ ਇਹ ਕ੍ਰਾਂਤੀ ਦਾ ਰੂਪ ਹੈ, ਪਰ ਮਾਲਾ ਉਹਦੀ ਦੱਸਦੀ ਇਹ ਸ਼ਾਂਤੀ ਸਰੂਪ ਹੈ। ਦਿਸੇ ਕਿਰਪਾਨ ਤੋਂ ਇਹ ਕ੍ਰਾਂਤੀ ਦਾ ਰੂਪ ਹੈ, ਪਰ ਮਾਲਾ ਉਹਦੀ ਦੱਸਦੀ ਇਹ ਸ਼ਾਂਤੀ ਸਰੂਪ ਹੈ। ਚਿਹਰੇ ਤੇ ਜਲਾਲ ਕੋਈ ਜਾਪਦਾ ਨਰੇਸ਼ ਆ, ਖੁੱਲਾ ਜਿਹਾ ਬਾਣਾ ਕੋਈ ਜਾਪੇ ਦਰਵੇਸ਼ ਆ। ਗਿੱਦੜਾਂ ਦੇ ਵਾਂਗ ਸਾਰੇ ਸਾਧ ਘਬਰਾ ਗਏ, ਮਾਰਦੇ ਜੈਕਾਰੇ ਸਿੰਘ ਡੇਰੇ ਵਿੱਚ ਆ ਗਏ। ਗੋਗਰਾਂ ਚ ਪਾਈਆਂ ਜਿਨ੍ਹਾਂ 40-40 ਰੋਟੀਆਂ, ਸਾਧਾਂ ਦੀਆਂ ਹੋਈ ਜਾਣ ਢਿੱਲੀਆਂ ਲੰਗੋਟੀਆਂ। ਵੱਡਾ ਸਾਰਾ ਚੇਲਾ ਇੱਕ ਹੌਸਲੇ ਨੂੰ ਤਾਰ ਕੇ, ਕੌੜਾ ਜਿਹਾ ਬੋਲਿਆ ਖੰਗੂਰਾ ਜਿਹਾ ਮਾਰ ਕੇ। ਗੁੱਸੇ ਜਾ ਗਿਆ ਸਾਧ। ਵੱਡਾ ਸਾਰਾ ਚੇਲਾ ਇੱਕ ਹੌਸਲੇ ਨੂੰ ਤਾਰ ਕੇ, ਉਹ ਕੌੜਾ ਜਿਹਾ ਬੋਲਿਆ ਖੰਗੂਰਾ ਜਿਹਾ ਮਾਰ ਕੇ, ਕਹਿਣ ਲੱਗਾ ਤੁਸੀਂ ਕੋਈ ਫੌਜ ਦੇ ਸਿਪਾਹੀ ਹੋ, ਜਾਪਦਾ ਏ ਜਿਵੇਂ ਕਿਤੇ ਰਾਹੋਂ ਭੁੱਲੇ ਰਾਹੀ ਹੋ। ਗੁੱਸੇ ਨਾਲ ਕਹਿੰਦਾ, ਹਵੇਲੀ ਨਹੀਂ ਏ ਹੈਗੀ, ਇੱਥੇ ਸਾਧਾਂ ਦਾ ਬਸੇਰਾ ਏ, ਚੰਗੀ ਤਰ੍ਹਾਂ ਵੇਖੋ ਇਹ ਬੈਰਾਗੀਆਂ ਦਾ ਡੇਰਾ ਏ, ਐਵੇਂ ਤੁਸੀਂ ਵਾੜਾ ਏ ਅੰਦਰ। ਇੱਥੇ ਸਾਧਾਂ ਦਾ ਬਸੇਰਾ ਏ, ਚੰਗੀ ਤਰ੍ਹਾਂ ਵੇਖੋ ਇਹ ਬੈਰਾਗੀਆਂ ਦਾ ਡੇਰਾ ਏ। ਜਾਂਦੇ ਹੋ ਕਿ ਹੋਰ ਤਰ੍ਹਾਂ ਡੇਰੇ ਵਿੱਚੋਂ ਜਾਓਗੇ, ਜਾਂਦੇ ਹੋ ਕਿ ਹੋਰ ਤਰ੍ਹਾਂ ਡੇਰੇ ਵਿੱਚੋਂ ਜਾਓਗੇ, ਆ ਗਿਆ ਜੇ ਮਾਧੋ ਦਾਸ ਖੁੰਭ ਠਪਵਾਓਗੇ। ਮਾਰਦੇ ਜੈਕਾਰੇ ਜਿਹੜੇ ਬਗ ਬਗ ਗੱਜਦੇ, ਮਾਧੋ ਦਾਸ ਆਇਆ ਜਦੋਂ ਵੇਖਿਓ ਖਾਂ ਭੱਜਦੇ, ਮਾਧੋ ਦਾਸ ਆਇਆ ਜਦੋਂ ਵੇਖਿਓ ਖਾਂ ਭੱਜਦੇ। ਅੱਗੇ ਉਹ ਮਖੌਲ ਨਾਲ ਸਿੰਘ ਇੱਕ ਬੋਲਿਆ, ਉਹ ਤੂੰ ਔਖਾ ਕਾਹਨੂੰ ਹੋਈ ਜਾਣਾ ਰੱਬ ਦਿਆ ਭੜੋਲਿਆ। ਮਖੌਲ ਕੀਤਾ ਸਿੰਘ ਨੇ ਵੀ। ਅੱਗੋਂ ਇੱਕ ਸਿੰਘ ਮਖੌਲ ਨਾਲ ਬੋਲਿਆ, ਉਹ ਤੂੰ ਔਖਾ ਕਾਹਨੂੰ ਹੋਈ ਜਾਣਾ, ਰੱਬ ਦੇ ਪੜੋਲਿਆ, ਸਾਡਾ ਨੁਕਸਾਨ ਜਿਹੜਾ ਹੁੰਦਾ ਏ ਤੂੰ ਹੋਣ ਦੇ, ਸਾਡਾ ਨੁਕਸਾਨ ਜਿਹੜਾ ਹੁੰਦਾ ਏ ਤੂੰ ਹੋਣ ਦੇ, ਪਰਾਂ ਜਰਾ ਹੱਟ ਸਾਨੂੰ ਛਾਵੇਂ ਤੇ ਖਲੋਣ ਦੇ, ਪਰਾਂ ਜਰਾ ਹੱਟ ਉਹ ਸਾਨੂੰ ਛਾਵੇਂ ਤੇ ਖਲੋਣ ਦੇ। ਕਿੱਡਾ ਮੋਟਾ ਟੇਡਿਆ ਤੇ ਦਿਲ ਕਿੰਨਾ ਸੌੜਾ ਏ, ਕਿੱਡਾ ਮੋਟਾ ਤੇਰਾ ਟੇਡਿਆ ਤੇ ਦਿਲ ਕਿੰਨਾ ਸੌੜਾ ਏ, ਵੇਖ ਲਾਂਗੇ ਗੁਰੂ ਤੇਰਾ ਮਿੱਠਾ ਏ ਕਿ ਕੌੜਾ ਗੇ, ਅਸੀਂ ਵੇਖ ਲਾਂਗੇ, ਵੇਖ ਲਾਂਗੇ ਗੁਰੂ ਤੇਰਾ ਮਿੱਠਾ ਏ ਕਿ ਕੌੜਾ ਏ। ਖਾਂਦੇ ਹੋ ਬਦਾਮ ਅਤੇ ਬੈਰਾਗੀ ਅਖਵਾਉਂਦੇ ਹੋ, ਖਾਂਦੇ ਹੋ ਬਦਾਮ ਅਤੇ ਬੈਰਾਗੀ ਅਖਵਾਉਂਦੇ ਹੋ, ਪਾਲਦੇ ਹੋ ਬੱਕਰੇ ਤਿਆਗੀ ਅਖਵਾਉਂਦੇ ਹੋ। ਸਿੰਘਾਂ ਤਾਈ ਕਹਿਣ ਲੱਗਾ ਡੇਰੇ ਇੱਥੇ ਲਾ ਦਿਓ, ਆਪਣੇ ਨਾਲ ਦੇ ਸਿੰਘਾਂ ਨੂੰ ਉਹ ਸਿੰਘ ਕਹਿੰਦਾ ਇੱਥੇ ਡੇਰਾ ਲਾਉਣਾ ਹੈ ਬੈਰਾਗੀਆਂ ਦੇ ਡੇਰੇ ਚ। ਸਿੰਘਾਂ ਤਾਈ ਕਹਿਣ ਲੱਗਾ ਡੇਰੇ ਇੱਥੇ ਲਾ ਦਿਓ, ਖੋਲ ਦਿਓ ਬੱਕਰੇ ਤੇ ਬਾਹਰ ਨੂੰ ਭਜਾ ਦਿਓ, ਵੱਢ ਕੇ ਨਾ ਰੱਸੀਆਂ ਬਾਹਰ ਭਜਾ ਦਿਓ, ਖੋਲ ਦਿਓ ਬੱਕਰੇ ਤੇ ਬਾਹਰ ਨੂੰ ਭਜਾ ਦਿਓ। ਬਹੁਤਾ ਔਖਾ ਹੋਵੇ ਜਿਹੜਾ ਖੁੰਬ ਉਹਦੀ ਠੱਪ ਦੋ, ਬਹੁਤਾ ਸਾਧ ਆਕੜੇ ਜੋ ਗਿੱਚੀ ਉਹਦੀ ਨੱਪ ਦੋ। ਰੱਖੇ ਨੇ ਬਦਾਮ ਤੇ ਛੁਹਾਰੇ ਇਹਨਾਂ ਖਾਣ ਨੂੰ, ਧੀਆਂ ਪੁੱਤ ਰੋਂਦੇ ਪਿੱਛੋਂ ਭੈੜਿਆਂ ਦੀ ਜਾਨ ਨੂੰ। ਵੇਖ ਵੇਖ ਹਰ ਸਾਧ ਵੇਖਦਾ ਹੀ ਰਹਿ ਗਿਆ ਤੇ ਵਿਛੇ ਹੋਏ ਪਲੰਘ ਉੱਤੇ ਜਥੇਦਾਰ ਬਹਿ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵਿਛੇ ਹੋਏ ਪਲੰਘ ਦੇ ਉੱਤੇ ਬਹਿ ਗਏ ਨੇ। ਹਰ ਇੱਕ ਸਾਧ ਵੇਖਦਾ ਹੀ ਰਹਿ ਗਿਆ ਤੇ ਵਿਛੇ ਹੋਏ ਪਲੰਘ ਉੱਤੇ ਜਥੇਦਾਰ ਬਹਿ ਗਿਆ। ਦੌੜ ਉੱਠੇ ਸਾਧ ਸਭ ਗੋਗੜਾਂ ਸੰਭਾਲਦੇ, ਜੰਗਲਾਂ ਦੇ ਵਿੱਚ ਗੁਰੂ ਆਪਣੇ ਨੂੰ ਭਾਲਦੇ। ਖੁੱਲ ਗਈਆਂ ਜਟਾਂ ਅਤੇ ਢਿੱਲੇ ਹੋਏ ਸੂਤ ਨੇ, ਫਿਰਦੇ ਪਹਾੜੀ ਜਿਵੇਂ ਚੜੇਲਾਂ ਅਤੇ ਭੂਤ ਨੇ। ਇਸ ਤਰ੍ਹਾਂ ਦੀ ਦਸ਼ਾ ਹੋ ਗਈ, ਫਿਰਦੇ ਪਹਾੜੀ ਜਿਵੇਂ ਚੜੇਲਾਂ ਅਤੇ ਭੂਤ ਨੇ। ਲੱਭ ਕੇ ਗੁਰੂ ਨੂੰ ਏਦਾਂ ਮਾਜਰਾ ਸੁਣਾਇਆ, ਉਹ ਮਾਧੋ ਦਾਸਾ ਹਾਲ ਸਾਥੋਂ ਜਾਂਦਾ ਨਾ ਬਤਾਇਆ। ਗੁਰੂ ਨੂੰ ਲੱਭ ਕੇ ਕਹਿੰਦੇ ਨੇ ਮਾਧੋ ਦਾਸਾ ਹਾਲ ਸਾਥੋਂ ਜਾਂਦਾ ਨਾ ਬਤਾਇਆ ਏ, ਤੂੰ ਬੈਠਾ ਹੋਇਆ ਇੱਥੇ ਲਾ ਕੇ ਸਮਾਧੀਆਂ, ਉਹ ਡੇਰੇ ਦੀਆਂ ਵੇਖ ਕਿਵੇਂ ਹੋਈਆਂ ਬਰਬਾਦੀਆਂ, ਤੂੰ ਸਮਾਧੀ ਲਾਈ ਬੈਠਾ। ਕਹਿੰਦੇ ਨੇ ਤੂੰ ਇੱਥੇ ਲਾ ਕੇ ਬੈਠਾ ਏ ਸਮਾਧੀਆਂ, ਉਹ ਡੇਰੇ ਦੀਆਂ ਵੇਖ ਕਿਵੇਂ ਹੋਈਆਂ ਬਰਬਾਦੀਆਂ। ਮਾਧੋ ਦਾਸਾ ਡੇਰੇ ਵਿੱਚ ਬੰਦੇ ਕੋਈ ਅਜੀਬ ਜਿਹੇ ਆਏ ਨੇ, ਡੇਰੇ ਦੀਆਂ ਰੁੱਖਾਂ ਹੇਠਾਂ ਡੇਰੇ ਉਹਨਾਂ ਲਾਏ ਨੇ। ਆਉਂਦੇ ਸਾਰ ਪਹਿਲਾਂ ਉਹ ਹਦਵਾਣਿਆਂ ਨੂੰ ਟੱਕਰੇ, ਆਉਂਦੇ ਸਾਰ ਪਹਿਲਾਂ ਉਹ ਹਦਵਾਣਿਆਂ ਨੂੰ ਟੱਕਰੇ, ਤਿੰਨ ਚਾਰ ਫੇਰ ਉਹਨਾਂ ਖੋਲ ਦਿੱਤੇ ਬੱਕਰੇ, ਫਿਰ ਬੱਕਰੇ ਬਾਹਰ ਨੂੰ ਭਜਾ ਦਿੱਤੇ। ਘੋੜਿਆਂ ਨੇ ਏਦਾਂ ਸਾਰਾ ਹੁਲੀਆ ਵਿਗਾੜਿਆ, ਲੰਕਾ ਤਾਈ ਜਿਵੇਂ ਹਨੂਮਾਨ ਨੇ ਉਜਾੜਿਆ। ਇਸ ਤਰ੍ਹਾਂ ਤੇਰੇ ਡੇਰੇ ਦੀ ਹਾਲਤ ਬਣ ਗਈ ਹੈ। ਕਹਿੰਦੇ ਨੇ ਘੋੜਿਆਂ ਨੇ ਏਦਾਂ ਸਾਰਾ ਹੁਲੀਆ ਵਿਗਾੜਿਆ, ਉਹ ਲੰਕਾ ਤਾਈ ਜਿਵੇਂ ਹਨੂਮਾਨ ਨੇ ਉਜਾੜਿਆ। ਜੇ ਰੋਕਿਆ ਤੇ ਆਖਦੇ ਨੇ ਨੇਜੇ ਚ ਪਰੋਦਾਂਗੇ, ਕਹਿੰਦੇ ਜੇ ਰੋਕਿਆ ਤੇ ਕਹਿੰਦੇ ਨੇ ਨੇਜੇ ਚ ਪਰੋਦਾਂਗੇ, ਮੋਟੇ ਮੋਟੇ ਟਿੱਡਾਂ ਵਿੱਚ ਬਰਛੇ ਖਵੋ ਦਾਂਗੇ, ਜੇ ਰੋਕਿਆ ਤੇ ਅੱਗੋਂ ਇਸ ਤਰ੍ਹਾਂ ਕਹਿੰਦੇ ਨੇ। ਲੂਣ ਤੇਲ ਆਟਾ ਦੁੱਧ ਸਾਰਾ ਹੀ ਖਾਈ ਜਾਂਦੇ ਆ, ਉਹ ਨਾਲੇ ਉਹ ਜਕਾਰੇ ਤੇ ਜਕਾਰਾ ਲਾਈ ਜਾਂਦੇ ਆ। ਲੂਣ ਤੇਲ ਆਟਾ ਦੁੱਧ ਸਾਰਾ ਹੀ ਖਾਈ ਜਾਂਦੇ ਆ, ਨਾਲੇ ਉਹ ਜੈਕਾਰੇ ਤੇ ਜੈਕਾਰਾ ਲਾਈ ਜਾਂਦੇ ਆ। ਬਾਰਾਂ ਦਰੀ ਵਿੱਚ ਜਿਹੜਾ ਆਪ ਦਾ ਪਲੰਗ ਹੈ, ਗੁਰੂ ਉੱਤੇ ਬੈਠਾ ਅੱਜ ਉਹਨਾਂ ਦਾ ਨਿਸੰਗ ਹੈ। ਹਾਲਾਂ ਤੀਕ ਦਿਲ ਸਾਡਾ ਪਿਆ ਘਬਰਾਉਂਦਾ ਏ, ਜਦੋਂ ਵੀ ਖਿਆਲ ਉਹਨਾਂ ਭੈੜਿਆਂ ਦਾ ਆਉਂਦਾ ਏ। ਹਾਲੇ ਤੀਕ ਦਿਲ ਸਾਡਾ ਬੜਾ ਘਬਰਾਉਂਦਾ ਏ, ਜਦੋਂ ਵੀ ਖਿਆਲ ਉਹਨਾਂ ਭੈੜਿਆਂ ਦਾ ਆਉਂਦਾ ਏ। ਛੱਡ ਦੇ ਸਮਾਧੀ ਤੇ ਵਿਖਾਲ ਜਰਾ ਤਾਕਤਾਂ, ਛੱਡ ਦੇ ਸਮਾਧੀ ਤੇ ਵਿਖਾਲ ਜਰਾ ਤਾਕਤਾਂ, ਕਰਾ ਮਾਤ ਨਾਲ ਸਭ ਕੱਢ ਦੇ ਹਮਾਕਤਾਂ। ਭੈਰੋਂ ਜਤੀ ਵਾਲੇ ਜਰਾ ਹੱਥ ਵੀ ਵਿਖਾਲ ਦੇ, ਇੱਕ ਵਾਰੀ ਡੇਰੇ ਵਿੱਚੋਂ ਸਭ ਨੂੰ ਨਿਕਾਲ ਦੇ, ਇੱਕ ਵਾਰੀ ਡੇਰੇ ਵਿੱਚੋਂ ਸਭ ਨੂੰ ਨਿਕਾਲ ਦੇ। ਬਚ ਕੇ ਨਾ ਜਾਵੇ ਕੋਈ ਬੈਰਾਗੀਆਂ ਦੇ ਡੰਗ ਤੋਂ, ਇੱਕ ਵਾਰੀ ਪੁੰਜੇ ਉਹਨੂੰ ਸੁੱਟ ਦੇ ਪਲੰਗ ਤੋਂ। ਉਹ ਜਿਹੜਾ ਜਥੇਦਾਰ ਬੈਠਾ ਹੈ ਨਾ, ਇੱਕ ਵਾਰੀ ਉਹਨੂੰ ਬਸ ਪੁੰਜੇ ਸੁੱਟ ਦੇ। ਬਚ ਕੇ ਨਾ ਜਾਵੇ ਕੋਈ ਬੈਰਾਗੀਆਂ ਦੇ ਡੰਗ ਤੋਂ, ਇੱਕ ਵਾਰੀ ਪੁੰਜੇ ਉਹਨੂੰ ਸੁੱਟ ਦੇ ਪਲੰਗ ਤੋਂ। ਆਗੂ ਉਹ ਉਹਨਾਂ ਦਾ ਮਹਾਤਮਾ ਦਾ ਰੂਪ ਹੈ, ਦੂਸਰਾ ਸਾਧ ਬੋਲਿਆ, ਕਹਿੰਦਾ ਆਗੂ ਉਂਝ ਉਹਨਾਂ ਦਾ ਮਹਾਤਮਾ ਦਾ ਰੂਪ ਆ, ਤਾਰ ਆਇਆ ਰੱਬ ਜਿਵੇਂ ਬੰਦੇ ਦਾ ਸਰੂਪ ਹੈ। ਉਸ ਦੀਆਂ ਨੈਣਾਂ ਚ ਖੁਮਾਰੀ ਜਿਹੀ ਰਹਿੰਦੀ ਏ, ਉਸ ਤਾਈ ਵੇਖੀਏ ਤੇ ਠੰਡ ਜਿਹੀ ਪੈਂਦੀ ਏ। ਉਸ ਦੀਆਂ ਨੈਣਾਂ ਚ ਖੁਮਾਰੀ ਜਿਹੀ ਰਹਿੰਦੀ ਏ, ਵੇਖੀਏ ਜੇ ਉਸ ਤਾਈ ਠੰਡ ਜਿਹੀ ਪੈਂਦੀ ਏ। ਚੇਲਿਆਂ ਤੋਂ ਸੁਣ ਵੱਖ ਵੱਖ ਸਭ ਬੋਲੀਆਂ, ਵੱਖੋ ਵੱਖਰਾ ਬੋਲੇ ਨੇ। ਚੇਲਿਆਂ ਤੋਂ ਸੁਣ ਵੱਖੋ ਵੱਖ ਸਭ ਬੋਲੀਆਂ, ਹੌਲੀ ਹੌਲੀ ਅੱਖਾਂ ਫੇਰ ਮਾਧੋ ਦਾਸ ਖੋਲੀਆਂ। ਕਹਿਣ ਲੱਗਾ ਭੋਲਿਓ ਦੁਹਾਈ ਕਾਹਨੂੰ ਪਾਉਂਦੇ ਹੋ, ਉਹ ਸਾਰਾ ਹੀ ਮੈਨੂੰ ਪਤਾ, ਤੁਸੀਂ ਕਿਉਂ ਘਬਰਾਉਂਦੇ ਹੋ। ਮੈਨੂੰ ਸਾਰੇ ਪਤਾ ਹੈ ਤੁਸੀਂ ਕਿਉਂ ਘਬਰਾਏ ਹੋ। ਕਹਿਣ ਲੱਗਾ ਭੋਲਿਓ ਉਹ ਦੁਹਾਈ ਕਾਹਨੂੰ ਪਾਉਂਦੇ ਹੋ, ਸਾਰਾ ਹੀ ਮੈਨੂੰ ਪਤਾ ਹੈ ਤੁਸੀਂ ਕਿਉਂ ਘਬਰਾਉਂਦੇ ਹੋ। ਕਹਿੰਦਾ ਭੂਤ ਪਾਤ ਵੀਰ ਬਾਰ ਸਾਰੇ ਹੀ ਮੈਂ ਕੱਲੇ ਆ, ਪਰ ਉਸ ਦੀਆਂ ਤਾਕਤਾਂ ਤੋਂ ਸਾਰਾ ਕੁਝ ਥੱਲੇ ਆ, ਮੈਂ ਸਾਰਾ ਜ਼ੋਰ ਲਾ ਬੈਠਾ। ਕਹਿੰਦਾ ਭੂਤ ਪਾਤ ਵੀਰ ਬਾਰ ਸਾਰੇ ਹੀ ਮੈਂ ਕੱਲੇ ਆ, ਪਰ ਉਸ ਦੀਆਂ ਤਾਕਤਾਂ ਤੋਂ ਸਾਰਾ ਕੁਝ ਥੱਲੇ ਆ। ਕਹਿੰਦਾ ਬਜਰੰਗ ਬਲੀ ਉਹਦਾ ਰਾਮ ਜਿਹਾ ਰੂਪ ਹੈ, ਜੇ ਮੈਂ ਬਜਰੰਗ ਬਲੀ ਨੂੰ ਭੇਜਿਆ ਤੇ ਉਹ ਵਾਪਸ ਆਣ ਕੇ ਮੈਨੂੰ ਇਹ ਆਂਦਾ। ਕਹਿੰਦਾ ਬਜਰੰਗ ਬਲੀ ਉਹਦਾ ਰਾਮ ਜਿਹਾ ਰੂਪ ਹੈ, ਪੈਰੋਂ ਜਤੀ ਆ ਕੇ ਕਹਿੰਦਾ ਸ਼ਿਵਾਂ ਦਾ ਸਰੂਪ ਹੈ, ਪੈਰੋਂ ਜਤੀ ਆ ਕੇ ਕਹਿੰਦਾ ਸ਼ਿਵਾਂ ਦਾ ਸਰੂਪ ਹੈ। ਕਹਿੰਦਾ ਇਉਂ ਪਿਆ ਜਾਪਦਾ ਇਹ ਬੰਦਾ ਕੋਈ ਖਾਸ ਹੈ। ਮਾਧੋ ਦਾਸ ਕਹਿੰਦਾ ਮੈਨੂੰ ਲੱਗਦਾ ਕੋਈ ਬੰਦਾ ਖਾਸ ਹੀ ਹੈ। ਮੰਤਰਾਂ ਦੇ ਨਾਲ ਕੰਮ ਸਾਰਿਆ ਹਮੇਸ਼ ਹੈ, ਜੰਤਰਾਂ ਦੀ ਅੱਜ ਕੋਈ ਜਾਮ ਦੀ ਨਾ ਪੇਸ਼ ਹੈ। ਜਿਵੇਂ ਤੁਸੀਂ ਦੱਸਦੇ ਹੋ ਬੰਦਾ ਦਰਵੇਸ਼ ਹੈ, ਹੈਗਾ ਅਜਨਬੀ ਉਹਦਾ ਹੋਰ ਹੀ ਕੋਈ ਦੇਸ਼ ਹੈ। ਕੱਚ ਕੜਾ ਕੰਘਾ ਨਾਲੇ ਕਿਰਪਾਨ ਅਤੇ ਕੇਸ ਹੈ, ਮੈਨੂੰ ਤਾਂ ਮਾਲੂਮ ਹੁੰਦਾ ਗੁਰੂ ਦਸਮੇਸ਼ ਹੈ। ਜਿਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਦੱਸਦੇ ਹੋ ਨਾ, ਕਹਿੰਦਾ ਮੈਨੂੰ ਤਾਂ ਮਾਲੂਮ ਹੁੰਦਾ ਗੁਰੂ ਦਸਮੇਸ਼ ਹੈ। ਤੁਰ ਪਿਆ ਬੈਰਾਗੀ ਨਾਲ ਸਾਧਾਂ ਦਾ ਜਲੂਸ ਏ, ਨਿਕਲ ਗਈ ਫੂਕ ਜਿਵੇਂ ਪਾਟਿਆ ਫਲੂਸ ਏ, ਹੰਕਾਰ ਦੀ ਫੂਕ ਨਿਕਲ ਗਈ। ਤੁਰ ਪਿਆ ਬੈਰਾਗੀ ਨਾਲ ਸਾਧਾਂ ਦਾ ਜਲੂਸ ਏ, ਨਿਕਲ ਗਈ ਫੂਕ ਜਿਵੇਂ ਪਾਟਿਆ ਫਲੂਸ ਏ। ਸਿੱਧੀਆਂ ਦਾ ਸਿਰ ਤੋਂ ਗਰੂਰ ਸਾਰਾ ਲੈ ਗਿਆ, ਮਾਧੋ ਦਾਸ ਆਣ ਕੇ ਪਲੰਘ ਲਾਗੇ ਬਹਿ ਗਿਆ। ਮਾਧੋ ਦਾਸ ਆਣ ਕੇ ਪਲੰਘ ਲਾਗੇ ਬਹਿ ਗਿਆ। ਬੈਠਾ ਮਾਧੋ ਦਾਸ ਏਦਾਂ ਮਨ ਤਾਈ ਮਾਰ ਕੇ, ਉਹ ਭੀਮ ਜਿਵੇਂ ਬੈਠਾ ਏ ਦਰੋਪਦੀ ਨੂੰ ਹਾਰ ਕੇ, ਇਸ ਤਰ੍ਹਾਂ ਢਿੱਲਾ ਹੋ ਕੇ ਬਹਿ ਗਿਆ। ਬੈਠਾ ਮਾਧੋ ਦਾਸ ਏਦਾਂ ਮਨ ਤਾਈ ਮਾਰ ਕੇ, ਭੀਮ ਜਿਵੇਂ ਬੈਠਾ ਏ ਦਰੋਪਦੀ ਨੂੰ ਹਾਰ ਕੇ। ਮਿਟ ਗਈਆਂ ਅੱਖਾਂ ਤੇ ਸਮਾਧੀ ਜਿਹੀ ਲੱਗ ਗਈ, ਦਿਲ ਚ ਇਲਾਹੀ ਜਿਹੀ ਜੋਤ ਇੱਕ ਜਗ ਪਈ, ਦਿਲ ਚ ਇਲਾਹੀ ਜਿਹੀ ਜੋਤ ਇੱਕ ਜਗ ਪਈ। ਬਾਜਾਂ ਵਾਲੇ ਹੱਥ ਜਦੋਂ ਸੀਸ ਉੱਤੇ ਰੱਖਿਆ, ਅਰਸ਼ੀ ਨਜ਼ਾਰਾ ਇੱਕ ਮਾਧੋ ਦਾਸ ਤੱਕਿਆ, ਅਰਸ਼ੀ ਨਜ਼ਾਰਾ ਇੱਕ ਮਾਧੋ ਦਾਸ ਤੱਕਿਆ। ਵੇਖਦਾ ਕੀ ਦਿੱਲੀ ਵਿੱਚ ਖੁੱਲਾ ਜਿਹਾ ਚੌਂਕ ਹੈ। ਜਦੋਂ ਸਤਿਗੁਰਾਂ ਨੇ ਹੱਥ ਰੱਖਿਆ ਤੇ ਮਾਧੋ ਦਾਸ ਨੂੰ ਇਸ ਤਰ੍ਹਾਂ ਦਿਸਿਆ, ਵੇਖਦਾ ਕੀ ਦਿੱਲੀ ਵਿੱਚ ਖੁੱਲਾ ਜਿਹਾ ਚੌਂਕ ਹੈ, ਚੌਂਕ ਵਿੱਚ ਨੱਚਦਾ ਸ਼ਹਾਦਤਾਂ ਦਾ ਸ਼ੌਕ ਹੈ, ਚੌਂਕ ਵਿੱਚ ਨੱਚਦਾ ਸ਼ਹਾਦਤਾਂ ਦਾ ਸ਼ੌਕ ਹੈ। ਉਸ ਤੇਗ ਥੱਲੇ ਬੈਠੀ ਹੋਈ ਵੇਖੀ ਇੱਕ ਆਤਮਾ, ਹੋਣ ਲੱਗਾ ਬੰਦੇ ਲਈ ਸ਼ਹੀਦ ਪਰਮਾਤਮਾ। ਸਤਿਗੁਰੂ ਤੇਗ ਬਹਾਦਰ ਜੀ ਦੇ ਵੱਲ ਇਸ਼ਾਰਾ ਕਰ ਰਹੇ ਨੇ। ਉਸ ਤੇਗ ਥੱਲੇ ਵੇਖੀ ਬੈਠੀ ਹੋਈ ਇੱਕ ਆਤਮਾ, ਹੋਣ ਲੱਗਾ ਬੰਦੇ ਲਈ ਸ਼ਹੀਦ ਪਰਮਾਤਮਾ। ਦੇਗਾਂ ਵਿੱਚ ਪਾਣੀ ਪਿਆ ਖਾਮ ਦਾ ਉਬਾਲਾ ਏ, ਪਾਣੀ ਦੇ ਉਬਾਲੇ ਵਿੱਚ ਰਿੱਝ ਦਾ ਦਿਆਲਾ ਏ। ਦੇਗਾਂ ਵਿੱਚ ਪਾਣੀ ਪਿਆ ਖਾਮ ਦਾ ਉਬਾਲਾ ਏ, ਪਾਣੀ ਦੇ ਉਬਾਲੇ ਵਿੱਚ ਰਿੱਝ ਦਾ ਦਿਆਲਾ ਏ। ਫੇਰ ਇੱਕ ਸੀਨ ਡਿੱਠਾ ਉਸ ਵੱਖਰੇ ਹੀ ਤੌਰ ਦਾ, ਅੱਖਾਂ ਅੱਗੇ ਹੁੰਦਾ ਪਿਆ ਜੁੱਧ ਚਮਕੌਰ ਦਾ। ਫੇਰ ਉਹਨੇ ਸੀਨ ਡਿੱਠਾ ਵੱਖਰੇ ਹੀ ਤੌਰ ਦਾ, ਅੱਖਾਂ ਅੱਗੇ ਹੁੰਦਾ ਪਿਆ ਜੁੱਧ ਚਮਕੌਰ ਦਾ। ਮੁਗਲਾਂ ਦੀ ਫੌਜ ਕਈ ਸੈਂਕੜੇ ਹਜ਼ਾਰ ਏ, ਮੌਤ ਨੂੰ ਮਖੌਲਾਂ ਪਿਆ ਕਰਦਾ ਜੁਝਾਰ ਏ। ਮੁਗਲਾਂ ਦੀ ਫੌਜ ਕਈ ਸੈਂਕੜੇ ਹਜ਼ਾਰ ਏ, ਮੌਤ ਨੂੰ ਮਖੌਲਾਂ ਪਿਆ ਕਰਦਾ ਜੁਝਾਰ ਏ। ਕਲਗੀਆਂ ਵਾਲੇ ਦੀ ਨਿਰਾਲੀ ਜਿਹੀ ਮੌਜ ਏ, ਉਹ ਇਕੱਲਾ ਹੀ ਅਭਿਮਨਿਉ ਤੇ ਕੌਰਵਾਂ ਦੀ ਫੌਜ ਏ। ਕਲਗੀਆਂ ਵਾਲੇ ਦੀ ਇਹ ਵੱਖਰੀ ਹੀ ਮੌਜ ਏ, ਕੱਲਾ ਅਭਿਮਨਿਉ ਤੇ ਕੌਰਵਾਂ ਦੀ ਫੌਜ ਏ। ਬਿਟ ਬਿਟ ਤੱਕਦੇ ਸਿਤਾਰੇ ਨੇ ਆਕਾਸ਼ ਦੇ, ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਦੇ, ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਦੇ। ਪੁੱਤਰਾਂ ਦੇ ਦੁੱਖ ਜਿੰਨੇ ਖਿੜੇ ਮੱਥੇ ਸਹੇ ਨੇ, ਖੱਪਣੋ ਬਗੈਰ ਪੁੱਤ ਅੱਖਾਂ ਸਾਵੇਂ ਪਏ ਨੇ। ਖਫਣੋਂ ਬਗੈਰ ਉਹਤੇ ਅੱਖਾਂ ਸਾਵੇਂ ਪਏ ਨੇ। ਫੇਰ ਕਸੀਨ ਡਿੱਠਾ ਉਸ ਖੂਨੀ ਸਰਹੰਦ ਦਾ, ਖੂਨ ਨਾਲ ਲੱਥ ਪੱਤ ਹੋਈ ਇੱਕ ਕੰਧ ਦਾ। ਫੇਰ ਉਹਨੇ ਸੀਨ ਡਿੱਠਾ ਖੂਨੀ ਸਰਹੰਦ ਦਾ, ਖੂਨ ਨਾਲ ਲੱਥ ਪੱਤ ਹੋਈ ਇੱਕ ਕੰਧ ਦਾ। ਬਾਲ ਦੋ ਮਲੂਕ ਜਿਹੇ ਨੀਹਾਂ ਚ ਖਲੋਤੇ ਨੇ, ਹੋਈ ਹੈ ਸ਼ਹੀਦ ਹੁਣੇ ਜਿਸਦੇ ਪੋਤੇ ਨੇ। ਵੇਖ ਕੇ ਨਜ਼ਾਰਾ ਸਾਰਾ ਦਿਲ ਘਬਰਾ ਗਿਆ, ਜੰਮੇ ਹੋਏ ਖੂਨ ਚ ਉਬਾਲਾ ਜਿਹਾ ਆ ਗਿਆ। ਕੰਬਿਆ ਸਰੀਰ ਉਸ ਨੈਣਾ ਤਾਈ ਖੋਲਿਆ, ਜਿਉ ਰਾਮ ਦਿਆਂ ਪੈਰਾਂ ਲਾਗੋ ਹਨੂਮਾਨ ਬੋਲਿਆ। ਖੂਨ ਚ ਉਬਾਲਾ ਆ ਗਿਆ। ਮਾਧੋ ਦਾਸ ਨੇ ਅੱਖਾਂ ਖੋਲੀਆਂ ਤੇ ਕਹਿੰਦੇ ਨੇ ਇਸ ਤਰ੍ਹਾਂ ਬੋਲਿਆ, ਕਹਿੰਦੇ ਨੇ ਰਾਮ ਦਿਆਂ ਪੈਰਾਂ ਲਾਗੋ ਜਿਵੇਂ ਹਨੂਮਾਨ ਬੋਲਿਆ, ਇਸ ਤਰ੍ਹਾਂ ਬੋਲਿਆ। ਦਾਤਾ ਮੋਇਆਂ ਨੂੰ ਜਿਵਾਉਂਦੇ ਨੇ, ਇਸ਼ਾਰੇ ਤੇਰੀ ਅੱਖ ਦੇ, ਮੇਰ ਵਾਲਾ ਹੱਥ ਮੇਰੀ ਕੰਡ ਉੱਤੇ ਰੱਖ ਦੇ। ਮੈਂ ਜੋ ਵੀ ਕੁਝ ਹੈਗਾ, ਚਾਹੇ ਚੰਗਾ ਚਾਹੇ ਮੰਦਾ ਹਾਂ, ਮਾਧੋ ਦਾਸ ਨਹੀਂ ਹੁਣ ਦਾਤਾ ਤੇਰਾ ਬੰਦਾ ਹਾਂ। ਮੇਰੇ ਦਿਲ ਵਿੱਚੋਂ ਤੂੰ ਬੈਰਾਗ ਨੂੰ ਨਿਕਾਲ ਦੇ, ਆਪਣਾ ਬਣਾ ਲੈ ਮੈਨੂੰ ਅੰਮ੍ਰਿਤ ਪਿਆਲ ਦੇ। ਅੱਖੀਆਂ ਚ ਅੱਗ ਮੇਰੇ ਸਿਰ ਤੇ ਜਨੂਨ ਹੈ, ਦਿਲ ਵਿੱਚ ਮੇਰੇ ਅੱਜ ਹੋਰ ਕੋਈ ਖੂਨ ਹੈ। ਮੈਂ ਅੱਖਾਂ ਚ ਵਸਾ ਕੇ ਤਸਵੀਰ ਖੂਨੀ ਕੰਧ ਦੀ, ਮੈਂ ਇੱਟ ਨਾਲ ਇੱਟ ਖੜਕਾ ਦੂੰ ਸਰਹੰਦ ਦੀ। ਜੱਗ ਚ ਨਾ ਰਵੇਗੀ ਕਹਾਣੀ ਕੋਈ ਉਪਰੀ, ਜੱਗ ਚ ਨਾ ਰਵੇਗੀ ਕਹਾਣੀ ਕੋਈ ਉਪਰੀ, ਮੈਂ ਪੈਰਾਂ ਹੇਠ ਰੋਲਾਂਗਾ ਵਜ਼ੀਰ ਖਾਂ ਦੀ ਖੋਪਰੀ। ਵੇਖਿਆ ਬੈਰਾਗੀ ਜਦੋਂ ਜੋਸ਼ ਵਿੱਚ ਆਇਆ ਏ, ਵੇਖਿਆ ਬੈਰਾਗੀ ਜਦੋਂ ਜੋਸ਼ ਵਿੱਚ ਆਇਆ ਏ, ਬਾਜਾਂ ਵਾਲੇ ਕੁੱਟ ਕੇ ਕਲੇਜੇ ਨਾਲ ਲਾਇਆ ਏ। ਮੇਰਾ ਵਾਲੇ ਬੋਲੇ ਏਦਾਂ ਮੇਰ ਵਿੱਚ ਆਣ ਕੇ, ਆ ਬੰਦਾ ਅਸਾਂ ਲੱਭੇ ਆ ਬੈਰਾਗੀਆਂ ਚੋਂ ਛਾਣ ਕੇ। ਮੇਰਾ ਵਾਲੇ ਬੋਲੇ ਏਦਾਂ ਮੇਰ ਵਿੱਚ ਆਣ ਕੇ, ਆ ਬੰਦਾ ਅਸਾਂ ਲੱਭੇ ਆ ਬੈਰਾਗੀਆਂ ਚੋਂ ਛਾਣ ਕੇ। ਆ ਲੈ ਮੇਰੇ ਤੀਰ ਤੇ ਕਮਾਨ ਮੇਰੀ ਸਾਂਭ ਲੈ, ਆ ਲੈ ਮੇਰੇ ਤੀਰ ਤੇ ਕਮਾਨ ਮੇਰੀ ਸਾਂਭ ਲੈ, ਗਲ ਵਿੱਚ ਪਾ ਲੈ ਕਿਰਪਾਨ ਮੇਰੀ ਸਾਂਭ ਲੈ। ਬੰਦਿਆਂ ਦੀ ਬੰਦਗੀ ਚ ਭੇਦ ਸਾਰਾ ਬੰਦ ਹੈ, ਬੰਦਿਆਂ ਦੀ ਬੰਦਗੀ ਚ ਭੇਦ ਸਾਰਾ ਬੰਦ ਹੈ, ਬੰਦਗੀ ਦੇ ਨਾਲ ਬੰਦਾ ਰੱਬ ਤੋਂ ਬੁਲੰਦ ਹੈ, ਰੱਬ ਤੋਂ ਬੁਲੰਦ ਹੈ, ਰੱਬ ਤੋਂ ਬੁਲੰਦ ਹੈ। ਇਸ ਤਰੀਕੇ ਦੇ ਨਾਲ ਮਾਧੋ ਦਾਸ ਦਾ ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੇਲ ਹੋਇਆ, ਇਹਨੂੰ ਚੰਨਣ ਸਿੰਘ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ। ਬੰਦਾ ਵੱਲ ਪੰਜਾਬ ਦੇ ਚੱਲ ਆਇਆ, ਹੁਕਮ ਗੋਰਾਂ ਦਾ ਉਸ ਵਜਾਇਆ, ਚੰਗਾ ਇਸ ਥੋੜੇ ਦੇ ਵਿੱਚ ਸੁਣਾ ਦਿੱਤਾ, ਨਹੀਂ ਅਗਾਂ ਵਾਡਾ ਵਧਾਇਆ, ਚੰਗਾ ਹਾਲ ਬੰਦੇ ਦਾ ਦਾਸ ਨੇ ਵਿੱਚ ਬੈਂਤਾ, ਹਾਲ ਬੰਦੇ ਦਾ ਦਾਸ ਨੇ ਵਿੱਚ ਬੈਂਤਾ, ਅੱਗੇ ਵੱਖਰਾ ਗ੍ਰੰਥ ਬਣਾਇਆ, ਚੰਗਾ ਨਾਮ ਬੰਦਾ ਬਹਾਦਰ ਪ੍ਰਗਟ ਸਾਰੇ, ਵਾਰ ਪੰਦਰਵੀਂ ਹੈ ਛਪਵਾਇਆ, ਚੰਗਾ ਉਹਦੇ ਵਿੱਚ ਲਿਖੇ ਸਾਰੇ ਕਾਰਨਾਮੇ, ਹੈ ਪੰਥ ਨੇ ਵੀ ਕਦਰ ਪਾਇਆ, ਚੰਗਾ ਉਹਨੂੰ ਪੜ ਵੇਖੋ ਕਰਤਾਰ ਸਿੰਘਾ, ਵੀਰ ਰਸ ਦਾ ਜੌਹਰ ਦਿਖਾਇਆ, ਚੰਗਾ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਮੈਂ ਥੋੜਿਆਂ ਹੀ ਬੈਂਤਾਂ ਦੇ ਵਿੱਚ ਬੰਦੇ ਦਾ ਜਿਹੜਾ ਹਾਲ ਹੈ ਇਹ ਸੰਗਤ ਦੇ ਸਾਹਮਣੇ ਰੱਖਿਆ ਹੈ। ਪਰ ਕਹਿੰਦੇ ਨੇ ਮੈਂ ਬੰਦਾ ਬਹਾਦਰ ਦੇ ਨਾਂ ਦੇ ਸਿਰਲੇਖ ਹੇਠ ਇੱਕ ਹੋਰ ਵੀ ਕਿਤਾਬ ਛਾਪੀ ਹੈ, ਜਿਹਨੇ ਵਿਸਥਾਰ ਦੇ ਨਾਲ ਵੇਖਣਾ ਹੋਵੇ ਤੇ ਉਸ ਨੂੰ ਵੇਖ ਸਕਦਾ। ਸੋ ਮੇਰਾ ਸਿਰਫ ਕਹਿਣ ਤੋਂ ਪਾਵੇ ਸੀ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਰਿਆਂ ਨੇ ਧਿਆਨ ਧਾਰਨ ਕੀਤਾ ਹੈ ਔਰ ਘੋੜਿਆਂ ਤੇ ਚੜ ਕੇ ਚੱਲ ਪਏ ਨੇ ਪੰਜਾਬ ਵੱਲ। ਪਲਟਾ ਲੇਨ ਤੁਰਕ ਗਨ ਮਾਰਨ, ਸ੍ਰੀ ਸਤਿਗੁਰ ਕੋ ਕਾਜ ਸੁਧਾਰਨ। ਬਦਲਾ ਲੈਣ ਦੇ ਵਾਸਤੇ, ਤੁਰਕਾਂ ਨੂੰ ਮਾਰਨ ਦੇ ਵਾਸਤੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੰਮਾਂ ਨੂੰ ਸੁਧਾਰਨ ਦੇ ਵਾਸਤੇ ਇਹ ਸਾਰੇ ਯੋਧੇ ਜਾ ਰਹੇ ਨੇ। ਆਦ ਵਜੀਦ ਖਾਨ ਯਾਰ ਪਾਰੇ, ਲੂਟਣ ਪੁਰ ਸਰੰਦ ਤਿਸ ਮਾਰੇ। ਵਜ਼ੀਰ ਖਾਂ ਵਰਗੇ ਜਿਹੜੇ ਵੱਡੇ ਵੱਡੇ ਪਾਪੀ ਪਾਰੇ ਨੇ, ਉਹਨਾਂ ਨੂੰ ਮਾਰਨ ਦੇ ਵਾਸਤੇ ਤੇ ਸਰੰਦ ਨਗਰੀ ਨੂੰ ਲੁੱਟਣ ਦੇ ਵਾਸਤੇ ਮੰਨੋ ਕਿ ਬੰਦਾ ਬਹਾਦਰ ਜਾ ਰਿਹਾ। ਨਾਨਾ ਦੇਸ਼ ਨਗਰ ਯਾਰ ਗ੍ਰਾਮ, ਉਲੰਘਤ ਪਹੁੰਚੇ ਪੰਥ ਤਮਾਮ। ਕਵੀ ਜੀ ਲਿਖ ਰਹੇ ਨੇ ਕਿ ਅਨੇਕਾਂ ਹੀ ਇਲਾਕਿਆਂ ਨੂੰ, ਅਨੇਕਾਂ ਹੀ ਨਗਰਾਂ ਨੂੰ ਤੇ ਪਿੰਡਾਂ ਨੂੰ ਲੰਘਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਜਿਹੜੇ ਯੋਧੇ ਨੇ ਅੱਗੇ ਦੇ ਅੱਗੇ ਪਹੁੰਚ ਗਏ ਨੇ। ਥੋੜੇ ਹੀ ਦਿਵਸਣ ਮੇ ਆਏ, ਜਮਨਾ ਪਾਰ ਪਰੇ ਹਰਖਾਏ। ਥੋੜਿਆਂ ਹੀ ਦਿਨਾਂ ਦੇ ਵਿੱਚ ਸਾਰੀ ਦੂਰੀ ਨੂੰ ਤੈਅ ਕਰਕੇ ਬੰਦਾ ਬਹਾਦਰ ਦੇ ਸਮੇਤ ਉਹ ਜਿਹੜੇ ਪੰਜੇ ਸਿੱਖ ਨੇ ਜਮਨਾ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਨੇ ਤੇ ਜਮਨਾ ਨਦੀ ਨੂੰ ਪਾਰ ਕੀਤਾ। ਬੰਦਾ ਬਖਸ਼ੀ ਖਾਲਸਾ, ਚਲਾ ਤੇਜ ਦਿਖ ਰਾਏ, ਅਜ਼ਮਤ ਬਲ ਤੇ ਪਹੁੰਚ ਗਾ, ਸਿੰਘਣ ਤੇ ਅਗਵਾਏ। ਬਖਸ਼ੀ ਖਾਲਸੇ ਦਾ ਭਾਵ ਹੈ ਕਿ ਖਾਲਸੇ ਦਾ ਫੌਜੀ ਜਰਨੈਲ। ਅਸਲ ਵਿੱਚ ਬਖਸ਼ੀ ਤਨਖਾਹ ਦੇਣ ਵਾਲਾ ਹੁੰਦਾ ਸੀ। ਮੁਸਲਮਾਨੀ ਫੌਜਾਂ ਦੇ ਵਿੱਚ ਤਨਖਾਹ ਦੇਣ ਵਾਲਾ ਤੇ ਕਮਾਂਡਰ ਇੱਕੋ ਹੀ ਹੁੰਦਾ ਸੀ। ਇਸ ਕਰਕੇ ਮੰਨੋ ਕਿ ਸੈਨਾਪਤੀ ਨੂੰ ਹੀ ਬਖਸ਼ੀ ਕਹਿਣ ਲੱਗੇ। ਸੋ ਇਸ ਵੇਲੇ ਕਵੀ ਜੀ ਲਿਖ ਰਹੇ ਨੇ ਕਿ ਜਿਹੜਾ ਖਾਲਸੇ ਦਾ ਫੌਜੀ ਜਰਨੈਲ ਹੈ ਬੰਦਾ ਬਹਾਦਰ, ਉਹਨੇ ਕੀ ਤੇਜ ਦਿਖਾਇਆ, ਆਪਣੀ ਕੀ ਕਰਾਮਾਤ ਦਿਖਾਈ ਕਿ ਜਦੋਂ ਜਮਨਾ ਨਦੀ ਤੋਂ ਪਾਰ ਹੋਏ ਤੇ ਕਹਿੰਦੇ ਨੇ ਅਜ਼ਮਤ ਬਲ ਤੇ ਪਹੁੰਚ ਗਾ, ਸਿੰਘਣ ਤੇ ਅਗਵਾਏ। ਆਪਣੀ ਅਜ਼ਮਤ ਦੀ ਕਰਾਮਾਤ ਦੀ ਸ਼ਕਤੀ ਦੇ ਨਾਲ ਉਹਨਾਂ ਸਾਰਿਆਂ ਸਿੰਘਾਂ ਤੋਂ ਵਿਛੜ ਕੇ ਆਪ ਅੱਗੇ ਚਲਾ ਗਿਆ, ਉਹਨਾਂ ਨੂੰ ਪਿੱਛੇ ਛੱਡ ਗਿਆ। ਜੈ ਤੀਰਥ ਹੈ ਮੋਚਨ ਕਪਾਲ, ਤਹ ਤੇ ਪੰਚ ਕੋਸ ਥਲ ਪਾਲ। ਜਿੱਥੇ ਕਪਾਲ ਮੋਚਨ ਨਾਂ ਦਾ ਤੀਰਥ ਹੈ, ਉਹਦੇ ਤੋਂ ਪੰਜ ਕੋਹਾਂ ਦੀ ਦੂਰੀ ਤੇ ਇੱਕ ਜਗ੍ਹਾ ਸੀ, ਅਜ਼ਮਤ ਲਾ ਕੇ, ਕਰਾਮਾਤ ਲਾ ਕੇ ਜਿਹੜਾ ਬੰਦਾ ਬਹਾਦਰ ਹੈ ਉਹ ਉੱਥੇ ਚਲਾ ਗਿਆ। ਟੇਹਾ ਗ੍ਰਾਮ ਥੇਹ ਬੜ ਉੱਚੋ, ਬੰਦਾ ਤਿਸ ਪਲ ਜਾਏ ਪਹੁੰਚੋ। ਉੱਥੇ ਲਾਗੇ ਹੀ ਇੱਕ ਟੇਹਾ ਨਾਂ ਦਾ ਪਿੰਡ ਹੈ ਜਿਹੜਾ ਕਿ ਥੇਹ ਹੋ ਚੁੱਕਾ ਸੀ। ਉਸ ਪਿੰਡ ਦੇ ਉੱਤੇ ਉੱਚਾ ਜਿਹੜਾ ਦਮਦਮਾ ਹੈ, ਉਸ ਜਗ੍ਹਾ ਤੇ ਬੰਦਾ ਬਹਾਦਰ ਪਹੁੰਚ ਗਿਆ। ਸਿੰਘਣ ਹਿਤ ਪ੍ਰਤੀਖ ਬੇ ਬੈਸਾ, ਪੇਖੋ ਹੁਕਮ ਗੁਰ ਲਿਆਵੇ ਕੈਸਾ। ਮਾਨੋ ਕਿ ਉਸ ਜਗ੍ਹਾ ਤੇ ਜਾ ਕੇ ਉਹ ਬੈਠ ਗਿਆ ਤੇ ਪਿੱਛੇ ਜਿਹੜੇ ਸਿੰਘ ਆ ਰਹੇ ਨੇ ਉਹਨਾਂ ਦੀ ਪ੍ਰਤੀਕਸ਼ਾ ਕਰ ਰਿਹਾ, ਉਡੀਕ ਕਰ ਰਿਹਾ, ਮਨ ਵਿੱਚ ਸੋਚਦਾ ਹੈ ਪੇਖੋ ਹੁਕਮ ਗੁਰ ਲਿਆਵੇ ਕੈਸਾ, ਕਿ ਮੈਂ ਵੇਖਦਾ ਹਾਂ ਕਿ ਗੁਰੂ ਜੀ ਦਾ ਕਿਸ ਤਰ੍ਹਾਂ ਦਾ ਹੁਕਮ ਉਹ ਲੈ ਕੇ ਆਉਂਦੇ ਨੇ। ਇਤ ਬਿਨੋਦ ਸਿੰਘ ਬਾਬਾ ਆਏ, ਪੰਚੇ ਸਿੰਘ ਮੈਂ ਸੰਗ ਲਿਆਏ। ਹੁਣ ਬਾਬਾ ਬਿਨੋਦ ਸਿੰਘ ਤੇ ਇਹ ਜਿਹੜੇ ਪੰਜੇ ਹੀ ਸਿੰਘ ਨੇ ਇਹ ਪਿੱਛੇ ਉਹਦੇ ਉਹਨੂੰ ਲੱਭਦੇ ਲੱਭਦੇ ਆ ਰਹੇ ਨੇ। ਜਮਨਾ ਨਿਕਟ ਉੱਚ ਥਲ ਹੇਰੇ, ਖੋਜੈ ਬੰਦੇ ਕੋ ਫਿਰ ਫੇਰੇ। ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਉੱਚੀ ਜਗ੍ਹਾ ਤੇ ਖਲੋ ਖਲੋ ਕੇ ਇਧਰ ਉਧਰ ਖੋਜਦੇ ਫਿਰਦੇ ਨੇ ਕਿ ਬੰਦਾ ਸਾਡੇ ਨਾਲੋਂ ਵਿਛੜ ਕੇ ਕਿੱਥੇ ਚਲਾ ਗਿਆ, ਇਸ ਤਰ੍ਹਾਂ ਉਹਨੂੰ ਵੇਖਦੇ ਫਿਰਦੇ ਨੇ। ਟੇਹੇ ਗ੍ਰਾਮ ਥੇਹ ਪਰ ਆਏ, ਬੈਠਿਓ ਤਹਾਂ ਦੇਖ ਹਰ ਖਾਏ। ਲੱਭਦਿਆਂ ਲਵਾਉਂਦਿਆਂ ਉਸੇ ਹੀ ਟੇਹੇ ਪਿੰਡ ਦੇ ਥੇਹ ਦੇ ਉੱਤੇ ਉਹ ਵੀ ਪਹੁੰਚ ਗਏ ਨੇ ਤੇ ਕਹਿੰਦੇ ਨੇ ਬੈਠਿਓ ਤਹਾਂ, ਬੰਦਾ ਬਹਾਦਰ ਉੱਥੇ ਬੈਠਾ ਹੈ। ਸਾਰਿਆਂ ਨੇ ਜਦੋਂ ਬੰਦੇ ਨੂੰ ਦੇਖਿਆ ਤੇ ਮਨ ਦੇ ਵਿੱਚ ਖੁਸ਼ੀ ਆਈ। ਫਤਿਹ ਗੁਰੂ ਜੀ ਕੀ ਕਹਿ ਬੈਸੇ, ਹੁਕਮ ਗੁਰੂ ਕੋ ਪਠ ਕਰ ਤੈਸੇ। ਜਦੋਂ ਬੰਦੇ ਨੂੰ ਬੈਠਾ ਉਹਨਾਂ ਨੇ ਦੇਖਿਆ, ਉਹਨਾਂ ਨੇ ਆਣ ਕੇ ਸਤਿਗੁਰਾਂ ਦੀ ਦੱਸੀ ਹੋਈ ਜਿਹੜੀ ਫਤਿਹ ਸੀ ਉਸ ਨੂੰ ਬੁਲਾਇਆ। ਉਸ ਵੇਲੇ ਫਤਿਹ ਦਾ ਇਹੀ ਬੋਲਾ ਸੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਆਣ ਕੇ ਬੰਦੇ ਨੂੰ ਫਤਿਹ ਬੁਲਾਈ। ਕਹਿੰਦੇ ਨੇ, ਹਮ ਮਾਰਗ ਮੈਂ ਚੱਲ ਕਰ ਆਏ, ਤੁਮ ਫਿਰ ਪ੍ਰਥਮ ਰਹੇ ਇਸ ਥਾਏ। ਉਹ ਕਹਿੰਦੇ ਨੇ ਕਿ ਅਸੀਂ ਮਾਰਗ ਦੇ ਵਿੱਚ ਚੱਲ ਕੇ ਆਏ ਹਾਂ, ਪਰ ਕਹਿੰਦੇ ਨੇ ਤੁਮ ਪ੍ਰਥਮ ਰਹੇ ਇਸ ਥਾਏ, ਤੂੰ ਸਾਡੇ ਤੋਂ ਪਹਿਲਾਂ ਹੀ ਇਸ ਜਗ੍ਹਾ ਤੇ ਕਿਵੇਂ ਪਹੁੰਚ ਗਿਆ। ਉਸ ਵੇਲੇ ਬੰਦੇ ਨੇ ਆਖਿਆ ਕਿ ਮੈਂ ਆਪਣੀ ਅਜ਼ਮਤ ਦੀ ਸ਼ਕਤੀ ਦੇ ਨਾਲ, ਕਰਾਮਾਤ ਦੇ ਜ਼ੋਰ ਦੇ ਨਾਲ ਤੁਹਾਡੇ ਤੋਂ ਪਹਿਲਾਂ ਹੀ ਇੱਥੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਬੰਦੇ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਤੁਰਕਾਂ ਦੇ ਪਿੰਡ ਨੇ ਉਹਨਾਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ, ਲੁੱਟਾਂ ਮਾਰਾਂ ਸ਼ੁਰੂ ਕਰ ਦਿੱਤੀਆਂ। ਨਿਕਟ ਨਿਕਟ ਕੇ ਗ੍ਰਾਮ ਦੋ ਤੀਨ, ਲਏ ਲੂਟ ਧਨ ਵਸਤੂ ਪੀਨ। ਨੇੜੇ ਨੇੜੇ ਦੇ ਦੋ ਤਿੰਨ ਪਿੰਡਾਂ ਨੂੰ ਲੁੱਟ ਲਿਆ, ਉਹਨਾਂ ਦੇ ਧਨ ਵੀ ਖੋਲੇ ਨੇ ਤੇ ਚੰਗੀਆਂ ਚੀਜ਼ਾਂ ਵੀ ਖੋਲੇ ਨੇ। ਇਸ ਤਰ੍ਹਾਂ ਤੁਰਕਾਂ ਦੇ ਪਿੰਡਾਂ ਨੂੰ ਜੋ ਬੰਦਾ ਬਹਾਦਰ ਹੈ ਲੁੱਟ ਰਹੇ।
ਆਸਰੇ ਕੋ ਹੇਰ ਲੁਟੇਰੇ, ਸੁਣ ਸੁਣ ਆਣ ਮਿਲੇ ਚਾਹੂ ਫੇਰੇ।
ਜਦੋਂ ਇਸ ਤਰੀਕੇ ਦੇ ਨਾਲ ਤੁਰਕਾਂ ਦੀ ਲੁੱਟਮਾਰ ਸ਼ੁਰੂ ਕੀਤੀ, ਬੰਦਾ ਬਹਾਦਰ ਨੇ ਇਸ ਰੌਲੇ ਨੂੰ ਸੁਣ ਕੇ ਕਹਿੰਦੇ ਨੇ ਬਹੁਤ ਸਾਰੇ ਜਿਹੜੇ ਲੁਟੇਰੇ ਸੀ ਉਹ ਵੀ ਆਣ ਕੇ ਇਹਨੂੰ ਮਿਲ ਗਏ ਨੇ।
ਸੰਧਿਆ ਤੀਕ 300 ਪਏ, ਖਾਣ ਪਾਣ ਆਛੇ ਕਰ ਲਏ।
ਮਾਨੋ ਕਿ ਸ਼ਾਮਾਂ ਤੀਕ ਬੰਦੇ ਬਹਾਦਰ ਦੀ ਫੌਜ ਦੇ ਵਿੱਚ 300 ਜਿਹੜੇ ਜਵਾਨ ਨੇ ਉਹ ਆਣ ਕੇ ਭਰਤੀ ਹੋ ਗਏ ਨੇ, ਰਾਤ ਨੂੰ ਖਾ ਪੀ ਕੇ ਸਾਰੇ ਸੁੱਤੇ।
ਕਰੇ ਹਰਖ ਤਰ ਮਾਰ ਬਕਾਰਾ, ਛੀਨੋ ਦੇਸ਼ਣ ਤੁਰਕ ਸੰਘਾਰਾ।
ਦਿਨ ਪ੍ਰਤੀ ਦਿਨ ਲਲਕਾਰਾ ਮਾਰਦੇ ਨੇ। ਬੰਦਾ ਬਹਾਦਰ ਕਹਿੰਦਾ ਛੀਨੋ ਦੇਸ਼ਣ ਤੁਰਕ ਸੰਘਾਰਾ, ਤੁਰਕਾਂ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਖੋਲੋ ਤੇ ਤੁਰਕਾਂ ਨੂੰ ਸੰਘਾਰ ਦੇ।
ਆਯਦ ਲੂਟ ਲੂਟ ਤਨ ਪਾਰੇ, ਅਲਪ ਬੜੇ ਹੈ ਕਿਤਕ ਸੰਵਾਰੇ।
ਬੜਿਆਂ ਪਿੰਡਾਂ ਤੁਰਕਾਂ ਦਿਆਂ ਨੂੰ ਲੁੱਟਿਆ, ਬੜੇ ਸ਼ਸਤਰ ਲੁੱਟੇ, ਬੜਾ ਤਨ ਲੁੱਟਿਆ ਤੇ ਛੋਟੇ ਵੱਡੇ ਜਿਹੜੇ ਘੋੜੇ ਸੀ ਉਹ ਵੀ ਲੁੱਟ ਕੇ ਸਾਂਭ ਲਏ।
ਤੀਨ ਦਿਵਸ ਇਮ ਤੂਮ ਉਤਾਰੀ, ਪਾਰੀ ਉਹ ਦੇਸ਼ ਮੈਂ ਰੌਰਾ ਪਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 3 ਦਿਨਾਂ ਤੱਕ ਇਸੇ ਤਰ੍ਹਾਂ ਦੀ ਤੁਮ ਉਸ ਨੇ ਮਚਾ ਰੱਖੀ। ਉਸ ਵੇਲੇ ਉਸ ਸਾਰੇ ਇਲਾਕੇ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ।
ਪੁਰ ਗ੍ਰਾਮਣ ਮੈਂ ਨਰ ਸਾਵਧਾਨੇ, ਗਹਿ ਗਹਿ ਸ਼ਸਤਰ ਖਰੇ ਡਰ ਮਾਨੇ।
ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿਣ ਵਾਲੇ ਸਨ ਉਹ ਸਾਵਧਾਨ ਹੋ ਕੇ ਰਹਿਣ ਲੱਗੇ, ਸ਼ਸਤਰਾਂ ਨੂੰ ਤਿਆਰ ਕਰਕੇ ਰੱਖਦੇ ਨੇ ਕਿ ਪਤਾ ਨੀ ਕਦੋਂ ਉਹ ਆਣ ਕੇ ਸਾਡੇ ਤੇ ਧਾਵਾ ਬੋਲ ਸਕਦੇ।
ਮੁਸਤਾਬਾਦ ਨਗਰ ਟਿਗ ਪਾਰਾ, ਤਹਾਂ ਸਿਥਿਰ ਪਟ ਦੌਣ ਹਜ਼ਾਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਲਾਗੇ ਹੀ ਇੱਕ ਨਗਰ ਸੀ ਜਿਸ ਦਾ ਨਾਂ ਸੀ ਮੁਸਤਾਬਾਦ। ਉਸ ਨਗਰ ਦੇ ਵਿੱਚ ਇੱਕ ਵੱਡਾ ਸੂਬਾ ਰਹਿੰਦਾ ਸੀ ਜਿਹਦੇ ਕੋਲ ਕੇ ਸ਼ਸਤਰਧਾਰੀ 2000 ਦੀ ਫੌਜ ਸੀ।
ਮਰੇ ਲੁੱਟੇ ਜਿਨ ਕੇ ਨਹੀਂ ਗਏ, ਊਚ ਪੁਕਾਰ ਪੁਕਾਰਤ ਪਏ।
ਜਿਹੜੇ ਮਰੇ ਨਹੀਂ ਸਨ, ਜਿਹੜੇ ਅਜੇ ਲੁੱਟੇ ਨਹੀਂ ਸਨ ਗਏ, ਉਹਨਾਂ ਨੇ ਜਾ ਕੇ ਮੁਸਤਾਬਾਦ ਦੇ ਨਗਰ ਦੇ ਵਿੱਚ ਉਸ ਸੂਬੇ ਦੇ ਅੱਗੇ ਬੜੀ ਪੁਕਾਰ ਕੀਤੀ, ਮੰਗ ਕੀਤੀ, ਜੋ ਕੋਈ ਸਾਨੂੰ ਲੁਟੇਰਾ ਲੁੱਟ ਰਿਹਾ ਉਸ ਤੋਂ ਆਜ਼ਾਦ ਕਰਾਓ, ਉਹਦਾ ਅੱਗੋਂ ਮੁਕਾਬਲਾ ਕਰੋ।
ਤੁਮ ਮਾਲਕ ਬੈਠੇ ਸੁਖ ਸੰਗ, ਗ੍ਰਾਮ ਲੁੱਟੇ ਉਜਰੇ ਡਰ ਜੰਗ।
ਉਹਨਾਂ ਨੇ ਜਾ ਕੇ ਮੁਸਤਾਬਾਦ ਦੇ ਸੂਬੇ ਦੇ ਅੱਗੇ ਫਰਿਆਦ ਕੀਤੀ ਹੈ ਕਿ ਕੋਈ ਲੁਟੇਰਾ ਆਇਆ ਹੈ ਬਾਹਰੋਂ, ਉਹ ਹਰ ਇੱਕ ਨੂੰ ਲੁੱਟੀ ਜਾ ਰਿਹਾ, ਪਿੰਡਾਂ ਨੂੰ ਲੁੱਟ ਰਿਹਾ, ਸ਼ਹਿਰਾਂ ਨੂੰ ਉਜਾੜ ਰਿਹਾ, ਵੱਡਾ ਜੰਗ ਕਰ ਰਿਹਾ ਤੇ ਤੁਸੀਂ ਇੱਥੇ ਮਾਲਕ ਹੋ ਕੇ ਸੁੱਖ ਦੇ ਨਾਲ ਬੈਠੇ ਹੋ, ਪ੍ਰਜਾ ਤੇ ਬੜੀ ਦੁਖੀ ਹੋ ਰਹੀ ਹੈ।
ਸੁਣ ਬੂਝਿਓ ਅਸ ਆਇਓ ਕੌਣ, ਜਿਨ ਬਿਨ ਤਰਾਸ ਉਜਾਰੇ ਪੌਣ।
ਉਹਨੇ ਪੁੱਛਿਆ ਆਇਓ ਕੌਣ, ਐਸਾ ਕਿਹੜਾ ਆ ਗਿਆ ਕਿ ਜਿਹੜਾ ਬਗੈਰ ਹੀ ਕਿਸੇ ਡਰ ਤੋਂ ਪਿੰਡਾਂ ਤੇ ਸ਼ਹਿਰਾਂ ਨੂੰ ਉਜਾੜੀ ਜਾ ਰਿਹਾ। ਕਹਿੰਦੇ ਨੇ ਕਹੇ ਸੋ ਕੁਛ ਨਹੀਂ ਜਾਣੇ ਉਜਾਈ। ਉਹ ਕਹਿੰਦੇ ਨੇ ਕੁਛ ਨਹੀਂ ਪਤਾ ਲੱਗਦਾ, ਦਿਨ ਪ੍ਰਤੀ ਹੋਤ ਜਾਤ ਸਮਝਾਈ। ਇੰਨਾ ਪਤਾ ਲੱਗਦਾ ਹੈ ਕਿ ਉਸ ਦੇ ਨਾਲ ਲੋਕ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ, ਉਹਨਾਂ ਦਾ ਦਰ ਵੱਡਾ ਹੁੰਦਾ ਜਾ ਰਿਹਾ, ਪਰ ਇਹ ਨਹੀਂ ਪਤਾ ਲੱਗਦਾ ਕੌਣ ਹੈ, ਕਿੱਥੋਂ ਆਇਆ ਤੇ ਕੀ ਚਾਹੁੰਦਾ। ਤਾਹਾਂ ਤੁਰਕ ਪਤ ਹੋਇਸ ਤਿਆਰ, ਜ਼ੀਨ ਤੁਰੰਗਮ ਤੂਰਨ ਡਾਰ। ਪ੍ਰਜਾ ਦੀ ਫਰਿਆਦ ਨੂੰ ਸੁਣ ਕੇ ਮੁਸਤਾਬਾਦ ਦਾ ਜਿਹੜਾ ਵੱਡਾ ਸੂਬਾ ਸੀ, ਉਸਨੇ ਕਹਿੰਦੇ ਨੇ ਤਿਆਰੀ ਕੀਤੀ ਹੈ, ਘੋੜੇ ਦੇ ਉੱਤੇ ਕਾਠੀ ਨੂੰ ਪਾ ਲਿਆ। ਦੋਇ ਹਜ਼ਾਰ ਚੜ ਕਰ ਅਸਵਾਰ, ਦੋਏ ਤੋਪ ਲੈ ਸੰਗ ਜੁਜਾਰ। 2000 ਦੀ ਫੌਜ ਨੂੰ ਨਾਲ ਲੈ ਕੇ, 2 ਤੋਪਾਂ ਨੂੰ ਨਾਲ ਲੈ ਕੇ ਉਹ ਜੁਜਾਰੂ ਜਿਹੜਾ ਸੂਬਾ ਹੈ ਉਹ ਇਹਨਾਂ ਦੇ ਵੱਲ ਵਧਿਆ। ਲੂਟ ਕੂਟ ਜਹ ਕੀਨ ਸਡੇਰਾ, ਸੁਣ ਤੇ ਤੇ ਗਮਨਿਓ ਕ੍ਰੋਧ ਬਡੇਰਾ। ਲੁੱਟ ਮਾਰ ਕਰਕੇ ਜਿੱਥੇ ਕਿ ਬੰਦੇ ਨੇ ਮਨ ਨੂੰ ਡੇਰਾ ਲਾਇਆ ਹੋਇਆ ਸੀ, ਉਸੇ ਹੀ ਪਾਸੇ ਨੂੰ ਫੌਜ ਨੂੰ ਨਾਲ ਲੈ ਕੇ ਕ੍ਰੋਧ ਦੇ ਨਾਲ ਇਹ ਅੱਗੇ ਵਧਿਆ। ਸਨੇ ਸਨੇ ਗਮਨਿਓ ਕੁਛ ਡਰ ਕੇ, ਪਹੁੰਚਿਓ ਆਣ ਤਹਾਂ ਚੱਲ ਕਰਕੇ। ਹੌਲੀ ਹੌਲੀ ਇਹ ਮੁਸਤਾਬਾਦ ਦਾ ਜਿਹੜਾ ਸੂਬਾ ਹੈ ਆਪਣੇ ਦਲ ਨੂੰ ਨਾਲ ਲੈ ਕੇ ਉਧਰ ਨੂੰ ਵਧਿਆ, ਪਰ ਮਨ ਦੇ ਵਿੱਚ ਥੋੜਾ ਡਰ ਵੀ ਰਿਹਾ। ਆਖਿਰਕਾਰ ਉਹਨਾਂ ਦੇ ਸਾਹਮਣੇ ਪਹੁੰਚ ਗਿਆ। ਦੇਖ ਦੂਰ ਤੇ ਤੋਪ ਚਲਾਈ, ਗਣ ਦੁੰਦਬ ਦਲ ਵਿਖੇ ਬਜਾਈ। ਉਹਨਾਂ ਨੇ ਦੂਰੋਂ ਹੀ ਤੋਪਾਂ ਨੂੰ ਚਲਾਇਆ ਤੇ ਬਹੁਤ ਸਾਰੇ ਜਿਹੜੇ ਨਗਾਰੇ ਨੇ ਉਹ ਵਜਾਏ ਨੇ। ਡਰੇ ਬਲੋਕਤ ਪੁੰਜ ਲੁਟੇਰੇ, ਲੜੇ ਕੌਣ ਇਨ ਕੇਰ ਅਗੇਰੇ। ਉਸ ਵੇਲੇ ਬੰਦੇ ਬਹਾਦਰ ਦੇ ਨਾਲ ਜਿਹੜੇ ਲੁਟੇਰੇ ਮਿਲੇ ਹੋਏ ਸਨ ਉਹ ਵੱਡੀ ਫੌਜ ਨੂੰ ਵੇਖ ਕੇ ਡਰ ਗਏ ਨੇ ਤੇ ਕਹਿੰਦੇ ਨੇ ਐਡੀ ਵੱਡੀ ਫੌਜ ਦੇ ਸਾਹਮਣੇ ਕੌਣ ਅੜੇਗਾ। ਚਾਮੂ ਅਧਿਕ ਜਿਵ ਆਟੇ ਲਾਉਣ, ਤਰ ਪ੍ਰਾ ਕਰਮ ਲੜ ਹੈ ਗਣ ਕੌਣ। ਉਹਨਾਂ ਨੇ ਬੰਦੇ ਨੂੰ ਆਪਣੇ ਜਥੇਦਾਰ ਨੂੰ ਆਖਿਆ ਕਿ ਉਹਨਾਂ ਦੀ ਫੌਜ ਇਸ ਤਰ੍ਹਾਂ ਦੀ ਹੈ ਜਿਵੇਂ ਆਟਾ ਹੋਵੇ ਤੇ ਸਾਡੇ ਜਿਹੜੇ ਆਦਮੀ ਨੇ ਇਸ ਤਰ੍ਹਾਂ ਦੇ ਨੇ ਜਿਵੇਂ ਆਟੇ ਦੇ ਵਿੱਚ ਲੂਣ ਹੋਵੇ, ਭਾਵ ਬਹੁਤ ਥੋੜੇ ਨੇ। ਤੇ ਕਹਿੰਦੇ ਨੇ ਤਰ ਪਰਾਕਰਮ ਲੜ ਹੈ ਗਣ ਕੌਣ, ਅਸੀਂ ਬਲ ਧਾਰ ਕੇ ਲੜੀਏ ਤਾਂ ਕਿਸ ਗਿਣਤੀ ਵਿੱਚ ਆ ਸਕਦੇ ਹਾਂ, ਸਾਡੀ ਕੋਈ ਗਿਣਤੀ ਨਹੀਂ। ਹੇਤ ਪਲਾਵਣ ਕੇ ਹੋਏ ਤਿਆਰੇ, ਪਿਖ ਬੰਦੇ ਸਭ ਸੰਗ ਉਚਾਰੇ। ਵੱਡੀ ਫੌਜ ਨੂੰ ਦੇਖ ਕੇ ਬੰਦੇ ਦੇ ਨਾਲ ਦੇ ਜਿਹੜੇ ਸਾਥੀ ਨੇ ਉਹ ਘਬਰਾ ਗਏ ਨੇ, ਉਹ ਦੌੜਨ ਦੇ ਵਾਸਤੇ ਤਿਆਰ ਹੋਏ ਨੇ। ਜਦੋਂ ਬੰਦੇ ਨੇ ਜਾਣਿਆ ਕਿ ਦੌੜਨ ਦੇ ਵਾਸਤੇ ਤਿਆਰ ਨੇ, ਉਸ ਵੇਲੇ ਬੰਦੇ ਨੇ ਸਾਰਿਆਂ ਨੂੰ ਖਿਲਾਰ ਕੇ ਇਸ ਤਰ੍ਹਾਂ ਆਖਿਆ, ਕਹਿੰਦਾ ਤਰਾਸੋ ਮਤ ਹੂਜੋ ਸਾਵਧਾਨਾ, ਸਭ ਕੇ ਮੈਂ ਬਚਾਏ ਹੋ ਪ੍ਰਾਨਾ। ਕਹਿੰਦਾ ਤੁਸੀਂ ਤਰਾਸੋ ਨਾ, ਡਰੋ ਨਾ, ਸਾਵਧਾਨ ਹੋ ਜੋ। ਕਹਿਣ ਲੱਗਾ ਮੈਂ ਤੁਹਾਡੇ ਸਾਰਿਆਂ ਦੇ ਪ੍ਰਾਣਾਂ ਦੀ ਰੱਖਿਆ ਕਰਾਂਗਾ। ਜਬ ਯੂ ਚੋਹੇ ਲਾਇਬ ਕਾਲੋ, ਲੂਟ ਚਮੂ ਹੈ ਸ਼ਸਤਰ ਸੰਭਾਲੋ। ਕਹਿੰਦਾ ਮੇਰੇ ਵੱਲ ਖਿਆਲ ਰੱਖਿਓ, ਜਦੋਂ ਮੈਂ ਤੁਹਾਨੂੰ ਆਖਾਂਗਾ ਕਿ ਵੱਡਾ ਹੱਲਾ ਕਰੋ, ਤੁਸੀਂ ਉਸੇ ਵੇਲੇ ਮੇਰੀ ਆਵਾਜ਼ ਨੂੰ ਸੁਣ ਕੇ ਹੱਲਾ ਕਰਨਾ। ਤੁਸੀਂ ਉਸ ਵੱਡੀ ਫੌਜ ਨੂੰ ਲੁੱਟ ਲਓਗੇ, ਉਹਨਾਂ ਦੇ ਜਿਹੜੇ ਘੋੜੇ ਨੇ ਤੇ ਸ਼ਸਤਰ ਨੇ ਉਹਨਾਂ ਨੂੰ ਅਸੀਂ ਸਾਰੇ ਮਿਲ ਕੇ ਲੁੱਟ ਲਵਾਂਗੇ, ਘਬਰਾਉਣ ਦੀ ਲੋੜ ਨਹੀਂ। ਕਹਿੰਦਾ ਸਾਰ ਬੰਦ ਕਰ ਹੋ ਇੱਕ ਬਾਰੀ, ਤੁਮ ਸੁਖੇਨ ਰਿਪ ਲੀਜੈ ਮਾਰੀ। ਕਹਿੰਦਾ ਮੈਂ ਸਾਰਿਆਂ ਨੂੰ ਸਾਰ ਬੰਦ ਕਰ ਦਿਆਂਗਾ। ਸਾਰ ਬੰਦ ਦਾ ਕੀ ਭਾਵ ਹੈ? ਰੂਹਾਨੀ ਤਾਕਤ ਦੇ ਨਾਲ ਵੈਰੀ ਦੇ ਸ਼ਸਤਰਾਂ ਨੂੰ ਬੰਨ ਦੇਣਾ ਕਿ ਉਹਨਾਂ ਦਾ ਪ੍ਰਹਾਰ ਆਪਣੀ ਸੈਨਾ ਨੂੰ ਨਾ ਲੱਗੇ, ਉਹਨੂੰ ਕਹਿੰਦੇ ਨੇ ਸਾਰਵਾਦ। ਸੋ ਇਸ ਤਰੀਕੇ ਦੇ ਨਾਲ, ਕਿਉਂਕਿ ਬੜਾ ਅਜਮਤ ਸੀ ਬੰਦਾ ਬਹਾਦਰ, ਬੜੀਆਂ ਕਰਾਮਾਤਾਂ ਸਨ, ਵੀਰ ਉਹਦੇ ਵਸਦੇ ਵਿੱਚ ਸਨ, ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਹੱਥ ਸੀ, ਤੀਸਰੇ ਸਤਿਗੁਰਾਂ ਨੇ 5 ਤੀਰ ਬਖਸ਼ੇ ਸਨ। ਇਸ ਕਰਕੇ ਬੰਦਾ ਕਹਿੰਦਾ ਹੈ ਕਿ ਤੁਸੀਂ ਡਰੋ ਨਾ, ਮੈਂ ਮਾਨੋ ਉਹਨਾਂ ਦੀ ਫੌਜ ਦੇ ਜਿਹੜੇ ਗੋਲੇ ਨੇ, ਗੋਲੀਆਂ ਨੇ, ਉਹਨਾਂ ਨੂੰ ਬੰਨ ਦਿਆਂਗਾ ਤੇ ਤੁਸੀਂ ਸੌਖੇ ਹੀ ਤਰੀਕੇ ਦੇ ਨਾਲ ਵੈਰੀ ਦੇ ਉੱਤੇ ਜਿੱਤ ਪਾ ਲਓਗੇ। ਦੇਖੋ ਪਤਾ ਜੇ ਨਹੀਂ ਪ੍ਰਤੀਤ, ਪੁਨ ਪ੍ਰਹਾਰ ਕਰ ਲਿਓ ਰਿਪ ਜੀਤ। ਫੇਰ ਬੰਦੇ ਨੇ ਆਖਿਆ ਕਿ ਜੇ ਮੇਰੀਆਂ ਕਹੀਆਂ ਹੋਈਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ, ਪ੍ਰਤੀਤ ਨਹੀਂ ਵੱਜਦੀ, ਤੇ ਕਹਿਣ ਲੱਗਾ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਕੁਝ ਕਰਕੇ ਵਿਖਾਵਾਂਗਾ ਤੇ ਫੇਰ ਤੁਸੀਂ ਉਸ ਤੋਂ ਬਾਅਦ ਪ੍ਰਤੀਤ ਕਰਕੇ ਮੇਰੇ ਆਖੇ ਲੱਗੇ। ਏਮ ਕਹਿ ਸਭ ਕੇ ਅਗਰ ਸਿਦਾਰਾ, ਇਹਨਾਂ ਕਹਿੰਦਾ ਹੋਇਆ ਬੰਦਾ ਸਾਰਿਆਂ ਤੋਂ ਅੱਗੇ ਚਲਾ ਗਿਆ। ਕਿਤਕ ਦੂਰ ਥਿਰ ਹੋਏ ਨਿਹਾਰਾ, ਕਾਫੀ ਦੂਰੀ ਤੇ ਜਾ ਕੇ ਸਾਰਿਆਂ ਤੋਂ ਅੱਗੇ ਉਸਨੇ ਇੱਕ ਚੰਗੀ ਪੱਧਰੀ ਜਗ੍ਹਾ ਦੇਖੀ।
ਲੇ ਗੁਰ ਤੀਰ ਲਕੀਰ ਨਿਕਾਰੀ, ਗੋਰੀ ਗੋਰ ਨਾ ਉਲੰਘੇ ਆਗਾਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਪੰਜਾਂ ਤੀਰਾਂ ਦੇ ਵਿੱਚੋਂ ਬੰਦੇ ਨੇ ਇੱਕ ਤੀਰ ਨੂੰ ਕੱਢਿਆ ਤੇ ਉਸ ਤੀਰ ਦੇ ਨਾਲ ਧਰਤੀ ਦੇ ਉੱਤੇ ਲੀਕ ਖਿੱਚ ਦਿੱਤੀ ਤੇ ਲੀਕ ਖਿੱਚਣ ਤੋਂ ਬਾਅਦ ਬੰਦੇ ਨੇ ਆਖਿਆ ਗੋਰਾ ਗੋਰੀ ਨਾ ਉਲੰਘੇ ਆਗਾਰੀ, ਇਸ ਲੀਕ ਤੋਂ ਪਾਰ ਕੋਈ ਵੀ ਗੋਲਾ ਗੋਲੀ ਨਾ ਜਾ ਸਕੇ। ਇਮ ਕਹਿ ਖਰੋ ਭਇਓ ਰਿਪ ਸੋਹੈ, ਰਿਸਤੇ ਕਰੀ ਬੱਕਰ ਜੁਗ ਪਾਉਹੈ। ਇਸ ਤਰ੍ਹਾਂ ਕਹਿ ਕੇ ਲਕੀਰ ਦੇ ਦੂਸਰੇ ਪਾਸੇ ਖਲੋ ਗਿਆ, ਵੈਰੀਆਂ ਦੇ ਅੱਗੇ ਲੀਕ ਖਿੱਚ ਦਿੱਤੀ ਹੈ, ਰਿਪੂਆਂ ਦੇ ਅੱਗੇ ਵੈਰੀਆਂ ਦੇ ਅੱਗੇ ਸੋਭਾ ਦੇ ਨਾਲ ਖੜਾ ਹੈ ਤੇ ਆਪਣੀਆਂ ਜਿਹੜੀਆਂ ਭਾਹਾਂ ਨੇ, ਆਪਣੇ ਜਿਹੜੇ ਭਰਵੱਟੇ ਨੇ, ਉਸਨੇ ਗੁੱਸੇ ਦੇ ਨਾਲ ਟੇਢੇ ਕਰ ਲਏ।
ਲਾਲ ਬਿਲੋਚਣ ਤਾੜੇ ਅਰੀ, ਜਿਸ ਕਰ ਤਿੰਨ ਤੇ ਕਛੂ ਨਾ ਸਰੀ।
ਲਾਲ ਅੱਖਾਂ ਦੇ ਨਾਲ ਵੈਰੀਆਂ ਨੂੰ ਤਾੜਦਿਆ ਪਰ ਕਹਿੰਦੇ ਨੇ ਵੈਰੀਆਂ ਦੀ ਕੋਈ ਵੀ ਪੇਸ਼ ਨਾ ਸਰੀ, ਕੁਝ ਨਹੀਂ ਸਾਰ ਸਕੇ।
ਤੁਪਕ ਤੋਪ ਤੇ ਗੋਰਾ ਗੋਰੀ, ਕਰੇ ਪ੍ਰਹਾਰ ਬ੍ਰਿੰਦ ਅਣੋਰੀ।
ਵੈਰੀ ਜਿਹੜੇ ਨੇ, ਮੁਸਤਾਬਾਦ ਦਾ ਜਿਹੜਾ ਜਰਨੈਲ ਹੈ, ਉਹ ਬੜੇ ਗੋਲੇ ਤੇ ਬੜੀਆਂ ਬੰਦੂਕਾਂ ਦੀਆਂ ਗੋਲੀਆਂ ਇਹਨਾਂ ਦੇ ਉੱਤੇ ਪ੍ਰਹਾਰ ਕਰਦਾ ਹੈ ਪਰ ਉਸ ਲੀਕ ਨੂੰ ਇੱਕ ਵੀ ਗੋਲੀ ਤੇ ਗੋਲਾ ਨਹੀਂ ਟੱਪਦੇ।
ਉਲੰਘੇ ਨਹੀਂ ਲਕੀਰ ਜਾਂ ਗਾਰੀ, ਤਿਹਲੋ ਪਹੁੰਚੇ ਨਹੀਂ ਬਲ ਪਾਰੀ।
ਜਿਹੜੇ ਵੱਡੇ ਬਲ ਪਾਰੀ ਤੋਪ ਦੇ ਗੋਲੇ ਸਨ ਤੇ ਵੱਡੀਆਂ ਜਿਹੜੀਆਂ ਬੰਦੂਕਾਂ ਤੋਂ ਚੱਲੀਆਂ ਹੋਈਆਂ ਗੋਲੀਆਂ ਸਨ, ਉਹ ਕੋਈ ਵੀ ਗੋਲਾ ਤੇ ਗੋਲੀ ਉਸ ਲੀਕ ਨੂੰ ਨਹੀਂ ਟੱਪੇ, ਨਹੀਂ ਉਲੰਘੇ।
ਖਾਰੇ ਸੁਖੇ ਨ ਕੇ ਕਿਸ ਕੇ ਲਾਗੇ, ਸਨੇ ਸਨੇ ਆਵਤ ਰਿਪ ਆਗੇ।
ਬੰਦੇ ਦੇ ਨਾਲ ਦੇ ਸਾਥੀ ਤੇ ਸਮੇਤ ਬੰਦੇ ਦੇ ਸਾਰੇ ਬੜੇ ਆਰਾਮ ਦੇ ਨਾਲ ਖੜੇ ਰਹੇ, ਕਿਸੇ ਨੂੰ ਗੋਲੀ ਨਹੀਂ ਲੱਗੀ, ਕਿਸੇ ਤੇ ਗੋਲੇ ਦਾ ਵਾਰ ਨਹੀਂ ਹੋਇਆ ਤੇ ਦੂਸਰੇ ਪਾਸੇ ਵੈਰੀ ਦੀ ਜਿਹੜੀ ਫੌਜ ਹੈ ਹੌਲੀ ਹੌਲੀ ਅੱਗੇ ਨੂੰ ਆ ਰਹੀ।
ਪਿਖ ਬੰਦੇ ਕੋ ਪਰਾਕ੍ਰਮ ਐਸੇ, ਹਰਖੇ ਲੋਕ ਤਜੋ ਡਰ ਤੈਸੇ।
ਜਦੋਂ ਇਸ ਤਰ੍ਹਾਂ ਦੀ ਕਰਾਮਾਤ ਦੇਖੀ ਉਹਦੇ ਸਾਥੀਆਂ ਨੇ, ਉਸ ਵੇਲੇ ਕਹਿੰਦੇ ਨੇ ਉਹ ਸਾਰੇ ਖੁਸ਼ੀ ਦੇ ਵਿੱਚ ਆਏ ਨੇ ਤੇ ਡਰ ਜਿਹੜਾ ਹੈ ਉਹਨਾਂ ਦਾ ਦੂਰ ਹੋ ਗਿਆ।
ਸਾਵਧਾਨ ਹੋਏ ਸ਼ਸਤਰ ਸੰਭਾਲੇ, ਤੋਮਰ ਤੀਰ ਤੁਫੰਗ ਬਿਸਾਲੇ।
ਉਸ ਤੋਂ ਬਾਅਦ ਬੰਦੇ ਦੇ ਸਾਥੀ ਸਾਵਧਾਨ ਹੋਏ ਨੇ, ਆਪਣੇ ਸ਼ਸਤਰਾਂ ਨੂੰ ਸੰਭਾਲਿਆ, ਜਿਨ੍ਹਾਂ ਸ਼ਸਤਰਾਂ ਦੇ ਵਿੱਚ ਬਰਛੇ ਨੇ, ਤੀਰ ਹੈ, ਬੰਦੂਕਾਂ ਨੇ ਬਹੁਤ ਵੱਡੀਆਂ।
ਕਿਨਹੂ ਖੜਗ ਸਿਪਰ ਹੀ ਤਾਰੀ, ਤੇ ਸਨਮੁਖ ਕਰ ਮਾਰੋ ਮਾਰੀ।
ਮਾਰ ਲੋ ਕਰਦੀ ਆਵਾਜ਼ ਕਹਿ ਕੇ ਮਾਨੋ ਕੇ ਖੜਗਾਂ ਨੂੰ, ਸਿਪਰਾਂ ਨੂੰ, ਢਾਲਾਂ ਨੂੰ, ਤੀਰਾਂ ਨੂੰ, ਬੰਦੂਕਾਂ ਨੂੰ ਨਾ ਲੈ ਕੇ ਇਹ ਸਾਵਧਾਨ ਹੋਏ ਨੇ।
ਸਭ ਕੇ ਆਗੇ ਬੰਦਾ ਪਾਇਓ, ਆਪਣ ਚਾਮੂ ਕੋ ਯੁਤ ਸਭ ਦਇਓ।
ਸਾਰਿਆਂ ਤੋਂ ਅੱਗੇ ਬੰਦਾ ਬਹਾਦਰ ਆਪ ਜਾ ਰਿਹਾ, ਆਪ ਲੜ ਰਿਹਾ ਤਾਂ ਕਿ ਉਹਦੇ ਨਾਲ ਦੇ ਸਾਥੀਆਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਲੜਾਈ ਦਾ।
ਇਮ ਗਮਨਤ ਜਬ ਹੋਏ ਸਨੇਰ, ਪਏ ਦਲੇਰ ਚਾਹੇ ਉਹ ਪੱਟ ਪੇਰ।
ਇਸ ਤਰੀਕੇ ਦੇ ਨਾਲ ਅੱਗੇ ਗਮਨਦੇ ਜਾ ਰਹੇ ਨੇ, ਵੱਧਦੇ ਜਾ ਰਹੇ ਨੇ ਤਾਂ ਦਲੇਰ ਜਿਹੜੇ ਸੂਰਮੇ ਨੇ ਉਹਨਾਂ ਦਾ ਪੇੜ ਸ਼ੁਰੂ ਹੋ ਗਿਆ।
ਜਬ ਕੇ ਤਕ ਤੁਪ ਕੈ ਚਲਵਾਈ, ਲਗੀ ਤੁਰਕ ਗਿਰ ਗੇਰਣ ਥਾਈ।
ਜਦੋਂ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਵਾਰ ਹੋਇਆ, ਉਸ ਵੇਲੇ ਕਹਿੰਦੇ ਨੇ ਤੁਰਕਾਂ ਦੇ ਬੰਦੂਕਾਂ ਦੀਆਂ ਗੋਲੀਆਂ ਲੱਗੀਆਂ ਨੇ ਤੇ ਰਣ ਭੂਮੀ ਦੇ ਵਿੱਚ ਉਹ ਡਿੱਗ ਪਏ ਨੇ।
ਇੱਕ ਬਚ ਰਹੇ ਲਗੇ ਨਹੀਂ ਕਾਵਾ, ਗਿਰੇ ਬ੍ਰਿੰਦ ਰਿਪ ਹੈ ਨਾ ਬਚਾਵਾ।
ਕਈ ਤੇ ਮਰ ਗਏ ਨੇ, ਕਈ ਬਚ ਗਏ ਨੇ, ਕਈਆਂ ਨੂੰ ਜ਼ਖਮ ਲੱਗੇ ਨੇ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਬ੍ਰਿੰਦ ਰਿਪੂ ਨੇ ਉਹਨਾਂ ਦਾ ਨਾਸ ਹੋ ਗਿਆ।
ਕੇਤਕ ਤੁਰੰਗ ਛੁਟੇ ਗਹਿਲੀਨ, ਚਾੜੀ ਉਪਰ ਵਿਚਰੇ ਰਣ ਕੀਨ।
ਜਿਹੜੇ ਕਿ ਸ਼ਸਤਰਧਾਰੀ ਯੋਧਿਆਂ ਤੋਂ ਘੋੜੇ ਸਖਣੇ ਹੋ ਗਏ ਨੇ, ਜਿਹੜੇ ਘੋੜਿਆਂ ਦੇ ਸਵਾਰ ਮਰ ਗਏ ਨੇ, ਉਹਨਾਂ ਘੋੜਿਆਂ ਨੂੰ ਇਹਨਾਂ ਨੇ ਫੜ ਲਿਆ ਤੇ ਉਹਦੇ ਉੱਤੇ ਸਵਾਰੀ ਕਰਕੇ ਫੇਰ ਤੋਂ ਰਣ ਕਰ ਰਹੇ ਨੇ।
ਪਾਇਓ ਨੇਰ ਪਟ ਪੇਰ ਕੋ,
ਬੰਦਾ ਚਮੂ ਆਨੰਦ ਛੀਨ ਤੁਰੰਗਮ ਬਹੁ ਚੜੇ ਬਾਡੀ ਚੌਪ ਬਿਲੰਦ। ਮਾਨੋ ਕੇ ਸੂਰਮਿਆਂ ਦਾ ਨੇੜ ਹੋਇਆ, ਬੰਦੇ ਦੀ ਜਿਹੜੀ ਸੈਨਾ ਹੈ ਉਹਨੂੰ ਵੇਖ ਕੇ ਆਨੰਦ ਹੋਇਆ, ਘੋੜੇ ਉਹਨਾਂ ਦੇ ਖੋਲੇ ਨੇ ਤੇ ਘੋੜਿਆਂ ਦੀ ਸਵਾਰੀ ਕਰਕੇ ਬੜੀ ਚੌਂਪ ਦੇ ਨਾਲ ਇਹ ਯੁੱਧ ਲੜ ਰਹੇ ਨੇ। ਬਹੁ ਕੋਪਿਓ ਮੁੱਖ ਹੁਕਮ ਬਖਾਨਾ, ਹੇਲ ਕਰੋ ਮੇਲੋ ਕਮਸਾਨਾ। ਇਸ ਤੋਂ ਬਾਅਦ ਬੰਦਾ ਕੋਪਿਆ ਹੈ, ਗੁੱਸੇ ਦੇ ਵਿੱਚ ਆਇਆ ਹੈ, ਔਰ ਉਸਨੇ ਗੁੱਸੇ ਦੇ ਨਾਲ ਹੁਕਮ ਕੀਤਾ ਕਿ ਜ਼ੋਰ ਦੇ ਨਾਲ ਇੱਕੋ ਵਾਰੀ ਹੱਲਾ ਕਰੋ ਤੇ ਕਮਸਾਨ ਦਾ ਯੁੱਧ ਮਚਾ ਦਿਓ। ਸ਼ਸਤਰ ਤੁਰੰਗਮ ਤੋਪ ਸਮੇਤ ਛੀਨ ਲਿਹੋ ਇਨ ਤੇ ਰਣ ਖੇਤ। ਕਹਿੰਦਾ ਹੈ ਕਿ ਘੋੜਿਆਂ ਦੇ ਸਮੇਤ ਸ਼ਸਤਰਾਂ ਨੂੰ ਤੇ ਤੋਪਾਂ ਨੂੰ ਇਹਨਾਂ ਸਾਰਿਆਂ ਤੋਂ ਖੋਲੋ, ਇਸ ਤਰ੍ਹਾਂ ਦਾ ਵੱਡਾ ਰਣ ਖੇਤ ਮਚਾ ਦਿਓ। ਇਮ ਕਹਿ ਗੁਰ ਕੋ ਬਾਣ ਸੰਭਾਰਾ, ਜੋਰ ਪੰਚ ਮੈਚ ਉਚਾਰਾ। ਇਸ ਤਰ੍ਹਾਂ ਕਹਿ ਕੇ ਬੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਖਸ਼ੇ ਹੋਏ ਪੰਜ ਤੀਰ ਸਨ ਉਹਨਾਂ ਦੇ ਵਿੱਚ ਇੱਕ ਤੀਰ ਨੂੰ ਕੱਢਿਆ ਤੇ ਕਹਿੰਦੇ ਨੇ ਆਪਣੇ ਧਨੁਸ਼ ਦੀ ਜਿਹੜੀ ਪੰਚ ਹੈ ਜਿਹੜਾ ਚਿੱਲਾ ਹੈ ਉਹਦੇ ਵਿੱਚ ਤੀਰ ਨੂੰ ਖਿੱਚ ਕੇ ਚਲਾਉਣ ਦੇ ਵਾਸਤੇ ਤਿਆਰ ਕੀਤਾ। ਹਾਤੋ ਤੁਰਕ ਗਣ ਜਾਣ ਨਾ ਦੀਜੈ, ਸਰਬ ਸਮਾਜ ਛੀਨ ਕਰ ਲੀਜੈ। ਜਦੋਂ ਹੀ ਬੰਦੇ ਨੇ ਤੀਰ ਨੂੰ ਖਿੱਚ ਕੇ ਚਲਾਉਣ ਦੀ ਚਾਹ ਕੀਤੀ, ਅਜੇ ਤੀਰ ਦੀ ਰੱਸੀ ਨੂੰ ਖਿੱਚਿਆ ਹੀ ਸੀ ਕਿ ਤੀਰ ਦੀ ਰੱਸੀ ਖਿੱਚਣ ਦੇ ਨਾਲ ਹੀ ਆਕਾਸ਼ ਦੇ ਵਿੱਚ ਉਹ ਜਿਹੜੀ ਗੈਬੀ ਸੈਨਾ ਸੀ ਜਿਹੜੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਿਖਾਈ ਸੀ, ਜਦੋਂ ਤੀਰ ਨੂੰ ਖਿੱਚਿਆ ਤੇ ਉਹ ਗੈਬੀ ਸੈਨਾ ਸਾਰੀ ਦੀ ਸਾਰੇ ਸਾਹਮਣੇ ਹੋ ਗਏ। ਉਸ ਵੇਲੇ ਉਸ ਗੈਬੀ ਸੈਨਾ ਨੂੰ ਦੇਖ ਕੇ ਬੰਦੇ ਨੇ ਆਖਿਆ, ਹਤੋ ਤੁਰਕ ਗਨ ਜਾਣ ਨਾ ਦੀਜੈ। ਹੁਕਮ ਦਿੱਤਾ ਬੰਦੇ ਨੇ ਸਾਰੀ ਸ਼ਹੀਦਾਂ ਦੀ ਸੈਨਾ ਨੂੰ ਕਿ ਤੁਰਕਾਂ ਨੂੰ ਹੱਥ ਲਓ, ਮਾਰ ਦੋ, ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੀਦਾ, ਔਰ ਇਹਨਾਂ ਦਾ ਜਿਹੜਾ ਸਾਰਾ ਸਾਜੋ ਸਮਾਨ ਹੈ ਉਹ ਵੀ ਖੋਲੋ। ਤਬ ਆਕਾਸ਼ ਕੋ ਦਲ ਚਲ ਆਇਓ, ਹੱਥ ਅਜਗੈਬੈ ਜੰਗ ਮਚਾਇਓ। ਬੰਦੇ ਦੇ ਹੁਕਮ ਨੂੰ ਸੁਣ ਕੇ ਉਸੇ ਵੇਲੇ ਜਿਹੜਾ ਗੈਬੀ ਦਲ ਸੀ ਸ਼ਹੀਦਾਂ ਦਾ ਉਹ ਚੜ ਕੇ ਆ ਗਿਆ ਤੇ ਕਹਿੰਦੇ ਨੇ ਜਿਹੜਾ ਕੋਈ ਵੀ ਕਿਸੇ ਨੂੰ ਦਿਸਦਾ ਨਹੀਂ ਹੈ, ਔਰ ਉਹਨਾਂ ਨੇ ਵੱਡਾ ਜੰਗ ਮਚਾ ਦਿੱਤਾ। ਆਗੇ ਪਾਛੇ ਆਯੁਧ ਚਲੇ, ਪਰੀ ਮਾਰ ਸ਼ਤਰੂ ਗਨ ਹਲੇ। ਅੱਗੇ ਤੇ ਪਿੱਛੇ ਬਹੁਤ ਸਾਰੇ ਜਿਹੜੇ ਹਥਿਆਰ ਨੇ ਉਹਨਾਂ ਨੇ ਚਲਾ ਦਿੱਤੇ, ਵੱਡੀ ਮਾਰ ਮਚ ਗਈ ਹੈ ਤੇ ਸ਼ਤਰੂ ਜਿਹੜੇ ਨੇ ਉਹ ਹਿੱਲ ਗਏ ਨੇ। ਦਈ ਪੀਠ ਤਜ ਤੋਪ ਪਧਾਰੇ, ਤਬ ਬੰਦੇ ਨਿਜ ਪੱਟ ਲਲਕਾਰੇ। ਕਹਿੰਦੇ ਨੇ ਕਿ ਉਹਨਾਂ ਨੇ ਪਿੱਠ ਦਿਖਾ ਦਿੱਤੀ ਹੈ, ਦੌੜ ਗਏ ਨੇ ਆਪਣੀਆਂ ਤੋਪਾਂ ਦੇ ਬੰਦੂਕਾਂ ਨੂੰ ਛੱਡ ਕੇ। ਉਸ ਵੇਲੇ ਕਹਿੰਦੇ ਨੇ ਬੰਦੇ ਨੇ ਫੇਰ ਇੱਕ ਵਾਰ ਲਲਕਾਰਾ ਮਾਰਿਆ। ਹੈ ਆਜਦ ਕਿਉਂ ਤੋਪ ਨਾ ਲੇਤੇ, ਨਹੀਂ ਰੇ ਪਠਹਿਰੇ ਪਾਜ ਚਲੇ ਤੇ। ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਸ਼ਸਤਰਾਂ ਨੂੰ, ਤੋਪਾਂ ਨੂੰ ਤੇ ਘੋੜਿਆਂ ਨੂੰ ਕਿਉਂ ਆਪਣੇ ਕਬਜ਼ੇ ਦੇ ਵਿੱਚ ਨਹੀਂ ਕਰਦੇ, ਕਿਉਂਕਿ ਜਿਹੜੀ ਸੈਨਾ ਵੈਰੀ ਦੀ ਉਹ ਤੇ ਦੌੜ ਗਈ। ਲੂਟਣ ਲਗੇ ਤੁਰੰਗਮ ਲਏ, ਬਸਤ ਸ਼ਸਤਰ ਛੋੜਤ ਨਹੀਂ ਪਏ। ਉਸ ਵੇਲੇ ਬੰਦੇ ਦੇ ਸਾਥੀਆਂ ਨੇ ਦੁਸ਼ਮਣ ਦੀ ਜਿਹੜੀ ਫੌਜ ਸੀ ਉਹਦੀ ਲੁੱਟਮਾਰ ਕੀਤੀ, ਬੜੇ ਘੋੜੇ ਲੈ ਲਏ ਨੇ, ਬੜੇ ਸ਼ਸਤਰ ਖੋਲੇ ਨੇ, ਬੜੇ ਜਿਹੜੇ ਬਸਤਰ ਨੇ ਉਹ ਵੀ ਖੋਲੇ ਨੇ, ਮਾਨੋ ਕਿ ਕੁਝ ਵੀ ਬਾਕੀ ਨਹੀਂ ਛੱਡੇ। ਪਰੀ ਲੋਥ ਪਰ ਲੋਥ ਕਨੇਰੀ, ਚਲੈ ਤੀਰ ਤਲਵਾਰ ਬਡੇਰੀ। ਲੋਥਾਂ ਤੇ ਜਿਹੜੀਆਂ ਲੋਥਾਂ ਨੇ ਉਹ ਚੜ ਗਈਆਂ ਨੇ, ਤੀਰਾਂ ਤੇ ਤਲਵਾਰ ਚੱਲਦੇ ਜਾ ਰਹੇ ਨੇ। ਗਏ ਪਲਾ ਇੱਕ ਪਏ ਸੰਘਾਰਾ, ਤਬੈ ਪੰਚ ਤੇ ਤੀਰ ਨਿਕਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਵੈਰੀ ਕੁਝ ਮਰ ਗਏ ਨੇ, ਕੁਝ ਪਲਾ ਗਏ ਨੇ, ਕੁਝ ਦੌੜ ਗਏ ਨੇ। ਇਸ ਤਰੀਕੇ ਦੇ ਨਾਲ ਮਾਨੋ ਕਿ ਖਾਲਸੇ ਦੀ ਬੰਦੇ ਦੀ ਜਿੱਤ ਹੋਈ ਹੈ। ਤਬ ਪੰਚ ਤੇ ਤੀਰ ਨਿਕਾਰਾ, ਉਹੀ ਜਿਹੜਾ ਸਤਿਗੁਰਾਂ ਦਾ ਤੀਰ ਜਿਹੜਾ ਕਿ ਬੰਦੇ ਨੇ ਆਪਣੇ ਚਿੱਲੇ ਦੇ ਵਿੱਚ ਚਾੜਿਆ ਹੋਇਆ ਸੀ ਕਿ ਮੈਂ ਇਸ ਤੀਰ ਨੂੰ ਚਲਾਵਾਂਗਾ, ਉਸ ਤੀਰ ਦੀ ਲੋੜ ਹੀ ਨਾ ਪਈ ਤੇ ਬੰਦੇ ਨੇ ਉਹੀ ਤੀਰ ਵਾਪਸ ਚਿੱਲੇ ਦੇ ਵਿੱਚੋਂ ਕੱਢ ਕੇ ਆਪਣੇ ਕੋਲ ਸਾਂਭ ਕੇ ਰੱਖ ਲਿਆ, ਭਾਵ ਕਿ ਉਸ ਤੀਰ ਨੂੰ ਵਿਅਰਥ ਨਹੀਂ ਗਵਾਇਆ। ਫੇਰੇ ਉਹ ਸਥਾਨ ਆਪਣੇ ਬੰਦਾ, ਲਿਓ ਲੂਟ ਦਲ ਤੁਰਤ ਬਿਲੰਦਾ। ਬੰਦਾ ਆਪਣੀ ਜਗ੍ਹਾ ਤੇ ਉੱਤੇ ਸਥਿਰ ਹੋਇਆ ਤੇ ਜਿਹੜਾ ਬੰਦੇ ਦਾ ਦਲ ਹੈ ਉਹਨੇ ਤੁਰਕਾਂ ਨੂੰ ਲੁੱਟ ਲਿਆ। ਸ਼ਾਸਤਰ ਹਜ਼ਾਰੋਂ ਵੱਡੇ ਤੁਰੰਗ, ਲੇ ਕਰ ਸਗਰੇ ਹਰ ਹਰ ਖੰਤ। ਸ਼ਸਤਰਾਂ ਨੂੰ ਤੇ ਹਜ਼ਾਰਾਂ ਹੀ ਘੋੜਿਆਂ ਨੂੰ ਲੁੱਟ ਲਿਆ ਗਿਆ ਤੇ ਲੈ ਕੇ ਸਾਰੇ ਹੀ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਜਿੱਤ ਕਿੱਤ ਤੇ ਮਿਲ ਗਏ ਨਰ ਆਏ, ਬਿਨਾ ਚਾਕਰੀ ਲੁੱਟਣ ਚਾਹੇ। ਹੁਣ ਜਦੋਂ ਇਸ ਤਰ੍ਹਾਂ ਬੰਦੇ ਦੀ ਧੁੰਮ ਪਈ ਕਿ ਤੁਰਕਾਂ ਨੂੰ ਕੋਈ ਐਸਾ ਜਰਨੈਲ ਵੱਡਾ ਆਇਆ ਜਿਹੜਾ ਲੁੱਟ ਰਿਹਾ, ਬੰਦੇ ਦੀ ਬੜੀ ਧੁੰਮ ਮੱਚੀ ਤੇ ਕਹਿੰਦੇ ਨੇ ਕਈ ਲੋਕ ਐਸੇ ਬੰਦੇ ਨੂੰ ਆਣ ਕੇ ਮਿਲ ਗਏ ਨੇ ਜਿਨ੍ਹਾਂ ਨੇ ਮਾਨੋ ਚਾਕਰੀ ਵੀ ਨਹੀਂ ਲਈ, ਬੰਦੇ ਤੋਂ ਨੌਕਰੀ ਦੀ ਵੀ ਕੋਈ ਮੰਗ ਨਹੀਂ ਕੀਤੀ, ਲੁੱਟਣ ਕੇ ਚਾਹੇ। ਉਹਨਾਂ ਨੂੰ ਇਹ ਚਾਹੇ ਕਿ ਭਾਵੇਂ ਬੰਦਾ ਸਾਨੂੰ ਤਨਖਾਹ ਦੇਵੇ ਜਾਂ ਨਾ ਦੇਵੇ, ਅਸੀਂ ਇਹਨਾਂ ਦੇ ਨਾਲ ਲੁੱਟਮਾਰ ਕਰਾਂਗੇ। ਇਸੇ ਚਾਹ ਨਾਲ ਕਈ ਸਾਰੇ ਲੋਕ ਨਾਲ ਰਲ ਗਏ। ਆਇਦ ਤਰਨ ਹਾਰ ਸਭ ਆਏ, ਮਿਲ ਬੰਦੇ ਟਿਗ ਪੇ ਸਮਦਾਏ। ਸ਼ਸਤਰਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਸਨ ਉਹ ਸਾਰੇ ਦੇ ਸਾਰੇ ਬੰਦੇ ਦੇ ਨਾਲ ਆਣ ਕੇ ਮਿਲੀ ਜਾ ਰਹੇ। ਮੋਸਤਾਬਾਦ ਜਾਏ ਪੁਰ ਮਾਰਾ, ਲੂਟਿਓ ਖੋਜ ਖੋਜ ਕਰ ਸਾਰਾ। ਗ੍ਰੰਥਾਕਾਰ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ, ਇਹ ਜੋ ਮੁਸਤਾਬਾਦ ਹੈ ਇਸ ਨੂੰ ਮਾਰਿਆ ਹੈ ਔਰ ਇਸ ਨੂੰ ਲੁੱਟਿਆ ਹੈ। ਮੁਸਤਾਬਾਦ ਅੰਬਾਲੇ ਦੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ। ਅੰਬਾਲੇ ਤੋਂ ਛਾਉਣੀ ਤੋਂ ਚੌਥਾ ਸਟੇਸ਼ਨ ਹੈ ਮੁਸਤਾਬਾਦ ਦਾ। ਉਸ ਜਗ੍ਹਾ ਨੂੰ ਬੰਦੇ ਨੇ ਜਾ ਕੇ ਸਭ ਤੋਂ ਪਹਿਲਾਂ ਲੁੱਟਿਆ। ਪਾਰੀ ਔਰ ਔਰ ਪਾਰੀ ਵਿੱਚ ਦੇਸ਼, ਭਾਗ ਚਲੇ ਨਰ ਨਰ ਵਿਸ਼ੇਸ਼। ਬੜਾ ਰੌਲਾ ਮਚਾ ਦਿੱਤਾ ਹੈ ਬੰਦੇ ਨੇ। ਮਾਨੋ ਕੇ ਜਿਹੜੇ ਇਸਤਰੀਆਂ ਤੇ ਪੁਰਸ਼ ਨੇ ਉਹ ਇੰਨੇ ਜ਼ਿਆਦਾ ਡਰ ਗਏ ਨੇ ਕਿ ਇਸ ਤੋਂ ਡਰਦੇ ਮਾਰੇ ਦੌੜਦੇ ਜਾ ਰਹੇ ਨੇ। ਕਈ ਹਜ਼ਾਰ ਚਮੂ ਹੋਏ ਗਈ, ਜਿੱਤ ਕਿੱਤ ਧੂਮ ਧਾਮ ਪ੍ਰਗਟਾਈ। ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਦੀ ਜਿਹੜੀ ਫੌਜ ਹੈ ਉਹ ਹੋ ਗਈ ਹੈ। ਜਿੱਧਰ ਕਿੱਧਰ ਮਾਨੋ ਕੇ ਬਹੁਤ ਜ਼ਿਆਦਾ ਧੂਮ ਮੱਚੀ ਹੋਈ ਹੈ। ਗੁਰ ਕੋ ਕਹਿਓ ਸਿਮਰ ਕਰ ਬੰਦਾ, ਨਿਕਟ ਸਢੌਰਾ ਦੁਸ਼ਟ ਬਿਲੰਦਾ। ਕਵੀ ਜੀ ਲਿਖ ਰਹੇ ਨੇ ਉਸ ਵੇਲੇ ਬੰਦੇ ਨੇ ਉਸ ਗੱਲ ਨੂੰ ਯਾਦ ਕੀਤਾ ਜਿਹੜੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਸੀ ਕਿ ਸਾਰਿਆਂ ਤੋਂ ਪਹਿਲਾਂ ਜਿਹੜਾ ਸਢੌਰਾ ਨਗਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਦੁਸ਼ਟ ਵਧੇ ਹੋਏ ਨੇ, ਉਹਨਾਂ ਨੂੰ ਨਾਸ਼ ਕਰਨਾ ਹੈ। ਬੰਦੇ ਨੇ ਉਸ ਗੱਲ ਨੂੰ ਯਾਦ ਕੀਤਾ। ਤਿਸ ਮਾਰਨ ਕੋ ਚਿਤ ਮਗਾਇਓ, ਕਰਿਓ ਕੋਚ ਨਿਜ ਹੁਕਮ ਲਾਇਓ। ਹੁਣ ਸਢੌਰੇ ਨੂੰ ਮਾਰਨ ਦੇ ਵਾਸਤੇ ਬੰਦੇ ਦਾ ਜਿਹੜਾ ਚਿੱਤ ਹੈ ਉਹ ਉਮ ਗਿਆ ਹੈ, ਸਤਿਗੁਰਾਂ ਦੇ ਹੁਕਮ ਨੂੰ ਪੂਰਾ ਕਰਨ ਦੇ ਵਾਸਤੇ ਉਹਨੇ ਕੋਚ ਬੁਲਾ ਦਿੱਤਾ ਹੈ। ਹੁਣ ਸਦੌਰੇ ਦੇ ਵੱਲ ਬੰਦਾ ਬਹਾਦਰ ਵੱਧ ਰਿਹਾ, ਸਦੌਰੇ ਨੂੰ ਮਾਰਨ ਦੇ ਵਾਸਤੇ। ਸੋ ਸਾਧ ਸੰਗਤ ਜੀ, ਸਮੇਂ ਦੀ ਅੱਜ ਇੱਥੇ ਸਮਾਪਤੀ ਹੈ। ਕੱਲ ਨੂੰ ਜਿਸ ਤਰੀਕੇ ਦੇ ਨਾਲ ਸਦੌਰੇ ਦੀ ਮਾਰ ਹੋਏਗੀ ਬੰਦੇ ਦੀ ਫੌਜ ਦੇ ਵੱਲੋਂ, ਬੰਦੇ ਦੇ ਵੱਲੋਂ, ਉਸ ਨੂੰ ਮੈਂ ਅੱਗੇ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲਾ ਜਾਂਦਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇ